श्री गुजरी के संग मिले छुदत सिंह समुदाय कर मसलत आवत पाए जै बैठे गुर राय।
वाहिगुरु जी का खालसा वाहिगुरु जी की फतेह। तन तन गुरदेव जसंग हर जपे गुर कृपाल जपे ता अवगुण सब छपे। करोड़ां ब्रह्मंडा दे ठाकुर सर्व जीआं दे दाते आदि गुरु धन धन श्री गुरु ग्रंथ साहिब जी महाराज गुरदेव दे पावन पवित्र चरणां च साहिब नौवें पातशाह तिलक जंजू दे राखे धन धन श्री गुरु तेग बहादुर साहिब जी महाराज जी दे पवित्र पावन इतिहासक स्थान ते संध्या वखत दे सजे हुए दीवाना च हाजरियां भर रही गुरु का खास रूप गुरु खालसा साध संगत गुरु चरणा विच एकत्र हो के अज आपां सारे महान भगत श्रोमणी संत भगत रविदास जी महाराज उन्हां दा पावन पवित्र जन्म दिहाड़ा बड़ी श्रद्धा आस्था ते भावना नाल मना रहे। अज दे दिन भाई संतोख दास दे ग्रह विखे कांशी बनारस दी धरती ते माता दियारी दी कुख तों महान भगत भगत रविदास जी ने जन्म लिया। जन्म तो ही रब्बी रंग विच रंगे हुए सन प्रभु भगती विच लिबलीन सन। जिवें सियाणियां दी कहावत है होन हार बिरवा के चिकने चिकने पात कि होन हार पौधे दे दरख्त दे पत्ते बड़े चिकने हुंदे ने और उन्हां नूं वेख के अंदाजा लग जांदा है कि दरख्त बड़ा सुंदर होवेगा सोहनी छां वाला सोहने फल वाला होवेगा। तैसे जिहड़े होनहार व्यक्ति हन उन्हां दे चक्कर चेन बचपन तो ही नजर आउण लग पैंदे ने। तो भगत रविदास जी दे बचपन तो ही वो रब्बी रंग विच रंगे रहिंदे सन और अपने समय दे महान क्रांतिकारी हो निबड़े भगत रविदास जी कि उस वेले जो ब्राह्मण समाज ये दावा करदा सी कि भगती करन दा हक शूदरां नूं नहीं तो महाराज भगत रविदास जी ने उन्हां दे खिलाफ आवाज बुलंद कीती कि हर एक मानव मात्र नूं परमेश्वर दी भगती करन दा हक है और इतने उजागर होए महाराज भगत रविदास जी कि चित्तौड़ दे इलाके दी राणी भी भगत दे चरणा दी भगत रविदास जी दे चरणा दी दासी बन गई। कितने ही राजे भगत जी दे चरणा दे सेवक बन गए और जेड़े ब्राह्मण अपनी ब्राह्मण होने की जाति का माण करते सन वो बड़े बड़े वड्डे विद्वान ब्राह्मण भगत रविदास के चरणों ते चुक गए। भगत जी ने आप ये बचन लिखे ने कि जेड़े बड़े बड़े महान ते विद्वान प्रधान पंडित विपर ने वो अज मैनू आके नमस्कार करते ने ये सब परमेश्वर के नाम का प्रताप है। ਭਾਈ ਗੁਰਦਾਸ ਜੀ ਲਿਖਦੇ, ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ। ਇਹੋ ਜਿਹੇ ਮਹਾਨ ਭਗਤ ਰਵਿਦਾਸ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ ਹੋਣ। ਆਓ ਲੜੀਵਾਰ ਕਥਾ ਗੁਰ ਇਤਿਹਾਸ ਦੀ ਸਰਵਣ ਕਰੀਏ। ਪਹਾੜੀ ਰਾਜਿਆਂ ਨੇ ਆਪਣੇ ਵਜ਼ੀਰ ਭੇਜ ਕੇ ਗੁਰੂ ਸਾਹਿਬ ਜੀ ਨੂੰ ਪਹਿਲਾਂ ਬੇਨਤੀਆਂ ਕੀਤੀਆਂ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ। ਫਿਰ ਇਹਨਾਂ ਨੇ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੇਨਤੀਆਂ ਕੀਤੀਆਂ, ਤਾਂ ਮਾਤਾ ਜੀ ਨੇ ਇਹਨਾਂ ਦੀ ਗੱਲ ਮੰਨ ਲਈ ਹੈ। ਔਰ ਕੁਝ ਸਿੰਘਾਂ ਨੇ ਔਰ ਮਾਤਾ ਜੀ ਨੇ ਸਤਿਗੁਰਾਂ ਨੂੰ ਜਦੋਂ ਬਾਰ ਬਾਰ ਕਿਹਾ ਆਨੰਦਪੁਰ ਸਾਹਿਬ ਛੱਡਣ ਵਾਸਤੇ, ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਜੇ ਤੁਹਾਨੂੰ ਇਹਨਾਂ 'ਤੇ ਵਿਸ਼ਵਾਸ ਹੈ ਆਨੰਦਪੁਰ ਸਾਹਿਬ ਤੁਸੀਂ ਇਹਨਾਂ 'ਤੇ ਭਰੋਸਾ ਕਰਕੇ ਛੱਡਦੇ ਹੋ ਤੇ ਫਿਰ ਇਹ ਨਾ ਕੱਲ੍ਹ ਨੂੰ ਕਹਿਣਾ ਕਿ ਕੋਈ ਨਹੀਂ ਬਚਿਆ, ਕਿਉਂਕਿ ਇਹਨਾਂ ਨੇ ਹਮਲਾ ਕਰਨਾ, ਬਾਦ ਨਹੀਂ ਆਉਣਾ। ਪਰ ਤੁਸੀਂ ਬਾਰ ਬਾਰ ਜਿੱਦ ਕਰਨੀ ਹੈ ਤੇ ਫਿਰ ਕੱਲ੍ਹ ਨੂੰ ਕੋਈ ਇਹ ਵੀ ਨਾ ਆਖੇ ਕਿ ਗੁਰੂ ਨੇ ਰੱਖਿਆ ਨਹੀਂ ਕੀਤੀ। ਇਸ ਕਰਕੇ ਜੇ ਜਾਣਾ ਤੇ ਫਿਰ ਬਦਾਵਾ ਲਿਖ ਦਿਓ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਫਿਰ ਤੁਸੀਂ ਜਿੱਥੇ ਚਾਹੇ ਮਰਜ਼ੀ ਜਾਓ, ਕੱਲ੍ਹ ਨੂੰ ਘੱਟੋ ਘੱਟ ਸਾਨੂੰ ਤਾਂ ਕੋਈ ਉਲਾਂਭਾ ਨਾ ਦੇਵੇਗਾ। ਮਹਾਰਾਜ ਜੀ ਦੇ ਬਚਨ ਸੁਣ ਕੇ ਮਾਤਾ ਜੀ ਦਾ ਹਿਰਦਾ ਬੜਾ ਦੁਖੀ ਹੋਇਆ। ਦੁਬਦਾ ਵਿੱਚ ਵਸ ਗਏ ਸਿੰਘ ਵੀ ਕਿ ਹੁਣ ਕਿਵੇਂ ਲਿਖ ਕੇ ਦੇਈਏ ਸਤਿਗੁਰਾਂ ਨੂੰ, ਪਰ ਇੱਥੇ ਰਹਿ ਵੀ ਨਹੀਂ ਸਕਦੇ, ਭੁੱਖ ਦਾ ਬੜਾ ਡਾਢਾ ਦੁੱਖ ਹੈ। ਉਧਰੋਂ ਪਹਾੜੀ ਰਾਜੇ ਦੁਬਾਰਾ ਫਿਰ ਉਹਨਾਂ ਨੇ ਵਜ਼ੀਰ ਤਿਆਰ ਕਰਕੇ ਗੁਰੂ ਸਾਹਿਬ ਕੋਲ ਭੇਜੇ, ਪਰ ਕਲਗੀਧਰ ਜੀ ਉਸੇ ਨਿਰਣੇ 'ਤੇ ਰਹੇ ਕਿ ਅਸੀਂ ਆਨੰਦਪੁਰ ਸਾਹਿਬ ਨਹੀਂ ਛੱਡਣਾ। ਉਰੇ ਮਾਤਾ ਗੁਜਰੀ ਜੀ ਕੋਲ ਆਏ ਹਨ। ਮਾਤਾ ਜੀ ਨੂੰ ਆ ਕੇ ਇਹਨਾਂ ਨੇ ਵਾਰ ਵਾਰ ਬੇਨਤੀਆਂ ਕੀਤੀਆਂ। ਹੁਣ ਇਹਨਾਂ ਦੇ ਮਨ 'ਚ ਇਹ ਵੀ ਖੁਸ਼ੀ ਹੈ ਕਿ ਅਸੀਂ ਗੁਰੂ ਘਰ ਵਿੱਚ ਪਾਟਕ ਪਾ ਦਿੱਤਾ ਹੈ, ਫੁੱਟ ਪਾ ਦਿੱਤੀ ਹੈ ਗੁਰੂ ਅਤੇ ਸਿੰਘਾਂ ਵਿੱਚ। ਹੁਣ ਜੇ ਸਿੰਘ ਜਾਣਗੇ ਆਨੰਦਪੁਰ ਸਾਹਿਬ ਛੱਡ ਕੇ ਤੇ ਇਕੱਲੇ ਗੁਰੂ ਜੀ ਇੱਥੇ ਕੀ ਕਰਨਗੇ, ਉਹਨਾਂ ਨੂੰ ਵੀ ਜਾਣਾ ਪਵੇਗਾ। ਇਸ ਗੱਲ ਦੀ ਬੜੀ ਖੁਸ਼ੀ ਮਨਾ ਰਹੇ ਨੇ ਪਹਾੜੀ ਰਾਜੇ ਅਤੇ ਜਿਤਨੇ ਤੁਰਕ ਨੇ। ਮਾਤਾ ਜੀ ਨੂੰ ਇਹਨਾਂ ਨੇ ਵਾਰ ਵਾਰ ਇੱਦਾਂ ਦੀਆਂ ਗੱਲਾਂ ਕਹਿ ਕੇ ਭਰਮਾ ਲਿਆ, ਬਿਰਮਾ ਲਿਆ ਹੈ। ਆਓ ਜਿਵੇਂ ਸਿੰਘ ਅਤੇ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਾਰ ਵਾਰ ਨਿਕਲਣ ਵਾਸਤੇ ਕਹਿ ਰਹੇ ਨੇ ਕਿ ਆਪਾਂ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ, ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਲਈ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ੍ਰੀ ਗੁਜਰੀ ਕੇ ਸੰਗ ਮਿਲ, ਛੁਦਤ ਸਿੰਘ ਸਮੁਦਾਏ।
ਹੁਣ ਇੱਧਰ ਜਿਹੜੇ ਸਿੰਘ ਕਈ ਕਈ ਦਿਨਾਂ ਦੇ ਤਕਰੀਬਨ ਮਹੀਨੇ ਭਰ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ, ਭੁੱਖੇ ਹਨ, ਖਾਣ ਵਾਸਤੇ ਅੰਨ ਪ੍ਰਾਪਤ ਨਹੀਂ ਹੋਇਆ, ਉਹ ਭੁੱਖ ਦੇ ਦੁੱਖ ਨਾਲ ਸਤਾਏ ਹੋਏ ਜਿਹੜੇ ਸਿੰਘ ਸਨ ਉਹ ਮਾਤਾ ਗੁਜਰੀ ਜੀ ਨੂੰ ਆ ਕੇ ਮਿਲੇ ਹਨ। ਮਾਤਾ ਗੁਜਰੀ ਜੀ ਨਾਲ ਆ ਕੇ ਤਿੰਨਾਂ ਸਿੰਘਾਂ ਨੇ ਮੇਲ ਕੀਤਾ ਹੈ।
ਕਰ ਮਸਲਤ ਆਵਤ ਪਏ, ਜੈ ਬੈਠੇ ਗੁਰ ਰਾਏ।
ਮਾਤਾ ਗੁਜਰੀ ਜੀ ਦੇ ਨਾਲ ਮਸਲਤ ਕਰਕੇ, ਸਲਾਹ ਕਰਕੇ, ਸਾਰੀ ਗੱਲ ਦੇ ਉੱਤੇ ਵਿਚਾਰ ਕਰਕੇ ਕਿ ਹੁਣ ਕੀ ਕਰਨਾ ਚਾਹੀਦਾ ਹੈ, ਉਹ ਸਾਰੀ ਮਸਲਤ ਕਰਕੇ ਇਹ ਜਿਹੜੇ ਭੁੱਖ ਦੇ ਦੁੱਖ ਨਾਲ ਸਤਾਏ ਹੋਏ ਸਿੰਘ ਨੇ ਇਹ ਇਕੱਠੇ ਹੋ ਕੇ ਉੱਥੇ ਆਏ ਹਨ ਜਿੱਥੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਆਸਣ ਤੇ ਆਪਣੇ ਤਖਤ ਤੇ ਬੈਠੇ ਹੋਏ ਸਨ।
ਚੋਪਈ ਪੂਰਬ ਸਿੱਖਣ ਬਿਨੈ ਬਖਾਨੀ।
ਇਹਨਾਂ ਸਿੰਘਾਂ ਨੇ ਆ ਕੇ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਨੂੰ ਕਹਿਣ ਲੱਗੇ
ਸਤਿਗੁਰ ਕੀਜੇ ਕਿਰਪਾ ਮਹਾਨੀ।
ਕਹਿਣ ਲੱਗੇ ਹੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਤੁਸੀਂ ਸਾਡੇ ਤੇ ਕਿਰਪਾ ਕਰੋ, रहमत करो महाराज जी, साढ़े वाल अपनी सवली नजर करके कृपा भरी दृष्टि नाल वेखो।
अपने जान प्राण देओ दाना।
महाराज सानू अपने जान के असि तुहाडे हां गरीब नवाज, तुहाडे हथी साजे होए हां, तुहाडे हथी नवाजे होए हां। महाराज जी असि तुहाडे हां, कृपा करके सानू अपने जान के साडे ते कृपा करो, सानू प्राणा दा दान आप जी कृपा करके बख्शो।
मतो जंग को करिए हाना।
और महाराज जी जेड़ा जंग करन दा मता आप जी ने धारण कीता होया, हुणे छड़ दियो कृपा करके, क्योंकि हुण साडे कोल जंग लड़न जोगे ताकत नहीं रही। महाराज जी जेड़ा तुसी जंग करन दा मता धारण कीता होया, ए मता आप जी कृपा करके गरीब नवाज जी छड़ दियो, त्याग दियो।
दाया बोर खालसे केरा।
महाराज जी खालसे ने फिर बाद विच दावेदार बन जाना। हुण एक बेरी आपां इत्थों निकल चलिए, तां जो जाके फिर पूरी तैयारी कर लईए, और दोबारा फिर खालसे ने इत्थों दा दावेदार बनी जाना है, फिर दोबारा खालसे ने इथे आके दावा कर देना है।
लड़े समाज बटोर बडेरा।
महाराज हुण साडे कोल लड़न जोगे ना तां जंग दी समगरी रही है, ना महाराज इन्ने पूरे हथियार रहे ने, गोली सिक्का बारूद भी बिलकुल थुड़ चुका है, लंगर प्रशादा खाण नूं नहीं मिलदा, अन्न रस्तां बस्तां खत्म हो चुकियां ने। ते दोबारा महाराज जी पूरी तैयारी करके सारे जंगी सबाब दे सहत, जंगी समान दे सहत, दोबारा फिर असी इन्हां दे नाल लड़ाई करांगे, दोबारा फिर इन्हां दे नाल जंग करांगे।
जंगल चलो मवासी महा।
महाराज जी आपां जंगल दे इलाके नूं इत्थों निकल चलिए। जंगल दा इलाका खालसा जी आ जिहड़ा मालवे दी बेल्ट है, इहनूं जंगल दा इलाका कहिंदे सन। ਇਹ ਸਿੰਘ ਕਹਿ ਰਹੇ ਨੇ ਮਹਾਰਾਜ ਜੀ ਆਪਾਂ ਜੰਗਲ ਦੇ ਇਲਾਕੇ ਨੂੰ ਨਿਕਲ ਚੱਲੀਏ, ਉੱਥੇ ਜਾ ਕੇ ਆਕੀ ਹੋ ਜਾਵਾਂਗੇ, ਜੰਗਲ ਦੇ ਇਲਾਕੇ ਵਿੱਚ ਜਾ ਕੇ ਅਸੀਂ ਇਹਨਾਂ ਦੇ ਖਿਲਾਫ ਬਗਾਵਤ ਕਰਾਂਗੇ।
ਪਹੁੰਚ ਨਾ ਸਕੇ ਤੁਰਕ ਦਲ ਜਹਾਂ।
ਔਰ ਕਿਉਂਕਿ ਜੰਗਲ ਦੇ ਇਲਾਕੇ ਵਿੱਚ ਇਹ ਤੁਰਕਾਂ ਦੀ ਫੌਜ ਉੱਥੇ ਜਾ ਨਹੀਂ ਸਕਣੀ, ਉੱਥੇ ਇਹਨਾਂ ਨੂੰ ਪਾਣੀ ਨਹੀਂ ਲੱਭਣਾ ਪੀਣ ਵਾਸਤੇ, ਖਾਣ ਨੂੰ ਅੰਨ ਨਹੀਂ ਲੱਭਣਾ। ਆਪ ਜੀ ਦੀ ਉੱਥੇ ਸਿੱਖੀ ਸੇਵਕੀ ਆਪਣਾ ਵਧੀਆ ਗੁਜ਼ਾਰਾ ਚੱਲੇਗਾ। ਜੰਗਲ ਦੇ ਇਲਾਕੇ ਵਿੱਚ ਆਪਾਂ ਪੂਰਨ ਤੌਰ ਤੇ ਜਾ ਕੇ ਇਹਨਾਂ ਦੇ ਖਿਲਾਫ਼ ਬਗਾਵਤ ਕਰ ਸਕਦੇ ਹਾਂ, ਔਰ ਉੱਥੇ ਜਾ ਕੇ ਆਕੀ ਹੋ ਜਾਵਾਂਗੇ, ਇਹ ਸਾਡੇ ਤੇ ਹਮਲਾ ਵੀ ਉੱਥੇ ਨਹੀਂ ਕਰ ਸਕਣਗੇ।
ਇਹਾਂ ਦੁਰਗ ਮੈਂ ਨਿਬਰਿਓ ਸਰਬ।
ਮਹਾਰਾਜ ਜੀ ਇੱਥੇ ਜੋ ਕਿਲੇ ਵਿੱਚ ਆਪਾਂ ਇਕੱਠਾ ਕਰਕੇ ਰੱਖਿਆ ਸੀ, ਜੋ ਕੁਝ ਵੀ ਅੰਨ ਰਸਤਾ ਬਸਤਾ ਕੁਝ ਵੀ ਜੋੜ ਕੇ ਰੱਖਿਆ ਸੀ, ਮਹਾਰਾਜ ਜੀ ਹੁਣ ਉਹ ਸਾਰਾ ਕੁਝ ਨਿਪਟ ਚੁੱਕਾ, ਖਤਮ ਹੋ ਚੁੱਕਾ ਹੈ।
ਅੰਨ ਨਾ ਪ੍ਰਾਪਤ ਖਰਚੇ ਦਰਬ।
ਮਹਾਰਾਜ ਜੀ ਹੁਣ ਤਾਂ ਪੈਸਾ ਖਰਚਿਆ ਵੀ ਅੰਨ ਨਹੀਂ ਲੱਭਦਾ, ਅੱਗੇ ਤਾਂ ਕੁਝ ਮਹਿੰਗੇ ਰੂਪ ਦੇ ਵਿੱਚ ਕੀਮਤੀ ਇੱਕ ਰੁਪਈਏ ਦਾ ਸੇਰ ਕਿਤੇ ਮਿਲ ਜਾਂਦਾ ਸੀ, ਮਹਾਰਾਜ ਜੀ ਹੁਣ ਤਾਂ ਪੈਸਾ ਖਰਚ ਕੇ ਵੀ ਕਿਤੋਂ ਅੰਨ ਨਹੀਂ ਲੱਭਦਾ, ਕਿਤੋਂ ਅੰਨ ਨਹੀਂ ਮਿਲਦਾ।
ਅਪਰ ਸਮੱਗਰੀ ਕਿਮ ਕਰੇ ਆਵੇ।
ਮਹਾਰਾਜ ਜੀ ਜੇ ਅੰਨ ਹੀ ਨਹੀਂ ਪ੍ਰਾਪਤ ਹੋ ਰਿਹਾ ਤਾਂ ਹੋਰ ਕਿਹੜੀ ਸਮੱਗਰੀ ਸਾਡੇ ਇੱਥੇ ਹੱਥ ਆਉਣੀ ਹੈ, ਹੋਰ ਕਿਹੜੀਆਂ ਵਸਤੂਆਂ ਸਾਡੇ ਇੱਥੇ ਹੱਥ ਲੱਗਣੀਆਂ ਹਨ।
ਬੀਤੇ ਉਹ ਸਮੇਂ ਬੋ ਜੰਗ ਮਚਾਵੇ।
ਮਹਾਰਾਜ ਜੀ ਜੇ ਇਸੇ ਤਰ੍ਹਾਂ ਆਪਾਂ ਕੁਝ ਸਮਾਂ ਹੋਰ ਬਤੀਤ ਕਰ ਲਈਏ, ਇੱਥੋਂ ਬਾਹਰ ਨਿਕਲ ਕੇ ਦੁਬਾਰਾ ਤਿਆਰੀ ਕਰਕੇ ਨਵੇਂ ਸਿਰਿਓ ਆਪਾਂ ਫਿਰ ਜੰਗ ਮਚਾਵਾਂਗੇ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਜੰਗ ਨਹੀਂ ਲੜਨਾ, ਪਰ ਮਹਾਰਾਜ ਜੀ ਜੰਗ ਲੜਨ ਵਾਸਤੇ ਤਿਆਰੀ ਤਾਂ ਕਰ ਲਈਏ, ਇੱਥੋਂ ਨਿਕਲ ਕੇ ਇੱਕ ਵਾਰੀ ਦੁਬਾਰਾ ਨਵੇਂ ਸਿਰਿਓ ਤਿਆਰੀ ਕਰਕੇ ਫਿਰ ਆਪਾਂ ਜੰਗ ਕਰਾਂਗੇ।
ਨਿਕਸੇ ਹੋਏ ਬਹੁ ਬਿਦ ਕਲਿਆਣ।
ਮਹਾਰਾਜ ਜੀ ਆਪਾਂ ਜੇ ਇੱਥੋਂ ਨਿਕਲ ਚੱਲੀਏ ਤੇ ਆਪਾਂ ਨੂੰ ਸਾਰੇ ਸੁੱਖ ਮਿਲ ਸਕਦੇ ਨੇ, ਇੱਥੇ ਤਾਂ ਹੁਣ ਰਹਿ ਕੇ ਆਪਾਂ ਨੂੰ ਕੇਵਲ ਦੁੱਖ ਤੇ ਭੁੱਖੀ ਮਿਲਣੀ ਹੈ। ਮਹਾਰਾਜ ਆਪਾਂ ਹੁਣ ਇੱਥੋਂ ਨਿਕਲ ਚੱਲੀਏ, ਕਿਉਂਕਿ ਇੱਥੋਂ ਨਿਕਲ ਕਰਕੇ ਆਪਾਂ ਨੂੰ ਸਰਬ ਪ੍ਰਕਾਰ ਕਰਕੇ ਕਲਿਆਣ ਦੀ ਸੁੱਖ ਦੀ ਪ੍ਰਾਪਤੀ ਹੋਵੇਗੀ।
ਓ ਸਰਬ ਕੁਛ ਬਚੇ ਜੇ ਪ੍ਰਾਣ।
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਪ੍ਰਾਣ ਬਚ ਗਏ, ਜ਼ਿੰਦਗੀ ਬਚ ਗਈ, ਤੇ ਫਿਰ ਸਾਨੂੰ ਸਾਰੇ ਸੁੱਖ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ। ਜੇ ਜ਼ਿੰਦਗੀ ਨਾ ਰਹੀ, ਪ੍ਰਾਣ ਹੀ ਨਾ ਰਹੇ, ਤੇ ਫਿਰ ਮਹਾਰਾਜ ਜੀ ਇਹ ਸਾਰਾ ਕੁਝ ਆਪਣੇ ਕਿਹੜੇ ਕੰਮ ਦਾ ਹੈ? ਜੇ ਜ਼ਿੰਦਗੀ ਰਹੇਗੀ ਤੇ ਫਿਰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ।
ਛੋਦਾ ਕਸ਼ਟ ਤੇ ਜੇ ਮਰ ਗਏ
ਤੇ ਮਹਾਰਾਜ ਜੀ ਜੇ ਅਸੀਂ ਇੱਥੇ ਭੁੱਖ ਦੇ ਕਸ਼ਟ ਨਾਲ ਭੁੱਖ ਦੇ ਦੁੱਖ ਦੇ ਨਾਲ ਮਾਰੇ ਗਏ
ਉਨਕੋ ਲੜੇ ਖਾਕਾਮ ਪਏ
ਮਹਾਰਾਜ ਜੀ ਕਿਹਨੇ ਲੜਨਾ? ਜੇ ਮਿੱਟੀ ਬਣ ਗਏ ਖਾਕ ਵਿੱਚ ਮਰ ਕੇ ਡਿੱਗ ਪਏ ਖਾਕ ਹੀ ਬਣ ਗਏ ਤੇ ਫਿਰ ਕਿਹਨੇ ਲੜਨਾ? ਮਹਾਰਾਜ ਲੜਾਈ ਵੀ ਤਾਂ ਜਿਉਂਦਿਆਂ ਜੀ ਹੋ ਸਕਦੀ ਹੈ, ਜੰਗ ਵੀ ਤਾਂ ਜ਼ਿੰਦਗੀ ਨਾਲ ਹੀ ਲੜੇ ਜਾ ਸਕਦੇ ਨੇ। ਜੇ ਸਾਡੀ ਜ਼ਿੰਦਗੀ ਖਤਮ ਹੋ ਗਈ ਭੁੱਖ ਦੇ ਨਾਲ, ਅਸੀਂ ਮਰ ਮੁੱਕ ਹੀ ਗਏ ਤੇ ਸਾਡੀਆਂ ਮਿੱਟੀਆਂ ਨੇ ਥੋੜੀ ਲੜਨਾ? ਸਾਡੇ ਸਰੀਰਾਂ ਦੀ ਮਿੱਟੀ ਤੇ ਖਾਕ ਥੋੜੀ ਲੜੇਗੀ?
ਦੇਖੋ ਸਿੱਖਣ ਕੋ ਇਤ ਕਰਕੇ
ਮਹਾਰਾਜ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਕਰੋ, ਹੁਣ ਆਪਣੇ ਸਿੱਖਾਂ ਦਾ ਹਿੱਤ ਵੇਖੋ ਜਿਹਦੇ ਵਿੱਚ ਤੁਹਾਡੇ ਸਿੱਖਾਂ ਦਾ ਭਲਾ ਹੋਵੇ।
ਕਾਲੀ ਕਾਲ ਖੇਦ ਬੋ ਭਰ ਕੇ
ਮਹਾਰਾਜ ਬੜੀ ਘਾਲਣਾ ਘਾਲੀ ਆਪ ਜੀ ਦੇ ਸਿੱਖਾਂ ਨੇ, ਇਹ ਨੀ ਵੀ ਥੋੜੀ ਘਾਲਣਾ ਨੀ ਘਾਲੀ, ਬੜੀ ਭਾਰੀ ਘਾਲਣਾ ਘਾਲੀ ਆਪ ਜੀ ਦੇ ਸਿੰਘਾਂ ਨੇ। ਬੜਾ ਭਾਰੀ ਦੁੱਖ ਇਹਨਾਂ 7-8 ਮਹੀਨਿਆਂ ਦੇ ਜੰਗ ਦੇ ਵਿੱਚ ਖਾਲਸੇ ਨੇ ਸਹਿਣ ਕੀਤਾ ਹੈ।
ਅਬੇ ਵਿਦਾਵਾ ਨਾਏ ਲਿਖਾਵੋ
ਮਹਾਰਾਜ, ਹੁਣ ਤੁਸੀਂ ਕਹਿੰਦੇ ਹੋ ਵਿਦਾਵਾ ਲਿਖ ਕੇ ਦੇ ਜਾਓ ਪਾਤਸ਼ਾਹ, ਹੁਣ ਏਦਾਂ ਤਾਂ ਨਾ ਕਰੋ, ਆਪਣੇ ਖਾਲਸੇ ਨੂੰ ਆਪਣੇ ਸਿੱਖਾਂ ਨੂੰ ਵਿਦਾਵਾ ਲਿਖਣ ਵਾਸਤੇ ਨਾ ਕਹੋ।
ਖਾਰਜ ਸਿੱਖੀ ਤੇ ਨਾ ਕਰਾਵੋ
ਮਹਾਰਾਜ, ਇਸ ਤਰ੍ਹਾਂ ਸਾਨੂੰ ਸਿੱਖੀ ਤੋਂ ਖਾਰਜ ਨਾ ਕਰਾਵੋ, ਇਸ ਤਰ੍ਹਾਂ ਸਾਨੂੰ ਸਿੱਖੀ ਤੋਂ ਖਾਰਜ ਨਾ ਕਰੋ।
ਛੋਦਾ ਕਸ਼ਟ ਤੇ ਲਿਖ ਕਰ ਦੇਂਗੇ
ਮਹਾਰਾਜ, ਕਿਉਂਕਿ ਹੁਣ ਇੰਨੇ ਜ਼ਿਆਦਾ ਦੁਖੀ ਨੇ ਸਿੰਘ ਭੁੱਖ ਦੇ ਦੁੱਖ ਨਾਲ, ਕਿ ਜੇ ਭੁੱਖ ਦੇ ਦੁੱਖ ਨਾਲ ਸਿੰਘਾਂ ਨੂੰ ਵਿਦਾਵਾ ਲਿਖ ਕੇ ਵੀ ਦੇਣਾ ਪਿਆ ਤੇ ਦੇ ਦੇਣਗੇ। ਹੁਣ ਇਹੋ ਜਿਹੀ ਹਾਲਤ ਹੈ ਇਸ ਵੇਲੇ ਸਿੱਖਾਂ ਦੀ, ਕਿ ਜੇ ਭੁੱਖ ਦੇ ਦੁੱਖ ਦੇ ਨਾਲ ਸਿੱਖਾਂ ਨੂੰ ਵਿਦਾਵਾ ਲਿਖ ਕੇ ਦੇਣਾ ਵੀ ਪਿਆ ਤੇ ਇਹ ਵਿਦਾਵਾ ਲਿਖ ਕੇ ਦੇਣ ਨੂੰ ਤਿਆਰ ਹਨ।
ਪ੍ਰਾਣ ਬਚਾਵਣ ਹੇਤ ਚਾਹੇਂਗੇ
ਮਹਾਰਾਜ ਜੀ, ਇਹ ਤਾਂ ਆਪਣੇ ਪ੍ਰਾਣ ਬਚਾਉਣਾ ਚਾਹੁਣਗੇ, ਕਿਸੇ ਵੀ ਤਰੀਕੇ ਕਿਸੇ ਵੀ ਯਤਨ ਦੇ ਨਾਲ ਇਹਨਾਂ ਦੇ ਪ੍ਰਾਣ ਬਚ ਜਾਣ, ਇਹਨਾਂ ਨੇ ਤੇ ਆਪਣੇ ਪ੍ਰਾਣ ਬਚਾਣੇ ਹਨ।
ਮਰਨ ਲੱਗਿਓ ਨਰ ਕਿਆ ਨੇ ਕਰੇ
ਮਹਾਰਾਜ ਜੀ, ਜੇ ਬੰਦਾ ਮਰਨ ਲੱਗੇ ਨਾ ਤੇ ਮਰਨ ਲੱਗਾ ਬੰਦਾ ਕੀ ਨਹੀਂ ਕਰਦਾ, ਹਰ ਪਾਸੋਂ ਹੱਥ ਪੈਰ ਮਾਰਦਾ ਵੀ ਕਿਸੇ ਤਰੀਕੇ ਬਚ ਜਾਵਾਂ। ਮਰਨ ਲੱਗਾ ਬੰਦਾ ਕੀ ਕੁਝ ਨਹੀਂ ਕਰਦਾ, ਉਹ ਵੀ ਕੰਮ ਕਰ ਗੁਜ਼ਰਦਾ ਜਿਹੜਾ ਉਹਨੇ ਨਹੀਂ ਕਰਨਾ ਹੁੰਦਾ ਮਰਨ ਵੇਲੇ, ਉਹ ਵੀ ਕੰਮ ਕਰ ਗੁਜ਼ਰਦਾ ਹੈ।
ਜੀਵਨ ਹੇਤ ਸਰਬ ਪਰ ਹਰੇ
ਔਰ ਆਪਣੀ ਜ਼ਿੰਦਗੀ ਵਾਸਤੇ ਆਪਣੇ ਜੀਵਨ ਵਾਸਤੇ ਸਾਰਾ ਕੁਝ ਤਿਆਗ ਦਿੰਦਾ ਹੈ ਉਹ ਬੰਦਾ ਜਦੋਂ ਮਰਨ ਲੱਗਦਾ ਨਾ, ਤੇ ਆਪਣੀ ਜ਼ਿੰਦਗੀ ਪ੍ਰਾਪਤ ਕਰਨ ਵਾਸਤੇ ਅਗਰ ਉਹਨੂੰ ਸਭ ਕੁਝ ਤਿਆਗਣਾ ਪਵੇ, ਇਥੋਂ ਤੱਕ ਆਪਣੇ ਟੱਬਰ ਪਰਿਵਾਰ ਨੂੰ ਵੀ ਤਿਆਗਣਾ ਪਵੇ ਤਾਂ ਉਹ ਤਿਆਗਣ ਨੂੰ ਤਿਆਰ ਹੋ ਜਾਂਦਾ ਹੈ।
ਆਪਣ ਪੰਥ ਕੇ ਬਨੋ ਸਹਾਏ ਲਿਓ ਕਸ਼ਟ ਤੇ ਪ੍ਰਾਣ ਬਚਾਏ
ਮਹਾਰਾਜ ਜੀ, ਕਿਰਪਾ ਕਰੋ ਤੁਸੀਂ ਆਪਣੇ ਪੰਥ ਦੇ ਸਹਾਈ ਹੋਵੋ, ਆਪਣੇ ਪੰਥ ਦੀ ਸਹਾਇਤਾ ਕਰੋ। ਆ ਜਿਹੜਾ ਵੱਡਾ ਭਾਰੀ ਕਸ਼ਟ ਆਪ ਜੀ ਦੇ ਪੰਥ ਤੇ ਆਇਆ ਹੋਇਆ ਹੈ, ਇਸ ਕਸ਼ਟ ਤੋਂ ਤੁਸੀਂ ਆਪਣੇ ਪੰਥ ਨੂੰ ਬਚਾਓ, ਇਸ ਕਸ਼ਟ ਤੋਂ ਤੁਸੀਂ ਆਪਣੇ ਪੰਥ ਦੇ ਪ੍ਰਾਣ ਬਚਾਓ।
ਸੁਣ ਕਰ ਦੀਨ ਬੈਨ ਗੁਰ ਬੋਲੇ
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਬਹੁਤ ਦੀਨ ਹੋ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਧੀਰਜ ਧਰੋ ਨਹੀਂ ਮਨ ਡੋਲੇ
ਮਹਾਰਾਜ ਜੀ ਕਹਿੰਦੇ ਹੋ ਭਾਈ ਸਿੱਖੋ ਧੀਰਜ ਰੱਖੋ, ਧੀਰਜ ਸਭ ਤੋਂ ਵੱਡੀ ਦਾਤ ਹੈ ਪ੍ਰਮਾਤਮਾ ਦੀ, ਧੀਰਜ ਰੱਖੋ ਆਪਣੇ ਹਿਰਦੇ ਵਿੱਚ ਔਰ ਧੀਰਜ ਰੱਖ ਕੇ ਆਪਣੇ ਮਨ ਵਿੱਚ ਡੋਲੋ ਨਹੀਂ, ਆਪਣੇ ਮਨ ਦੀਆਂ ਬਿਰਤੀਆਂ ਨੂੰ ਨਾ ਡੁਲਾਓ, ਧੀਰਜ ਸਹਿਤ ਹੋਵੋ।
ਹਮ ਤੁਮਰੇ ਸੁਖ ਹੂੰ ਕੋ ਚਾਹੇ
ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡਾ ਸੁੱਖ ਹੀ ਚਾਹੁੰਦੇ ਹਾਂ, ਅਸੀਂ ਤੁਹਾਡਾ ਸੁੱਖ ਹੀ ਲੋੜਦੇ ਹਾਂ, ਤੁਹਾਡਾ ਸੁੱਖ ਹੀ ਮੰਗਦੇ ਹਾਂ।
ਮੈਂ ਜਾਣੋ ਇਹ ਛਲੀ ਮਹਾ ਹੈ,
ਤੁਸੀਂ ਨਹੀਂ ਜਾਣਦੇ ਆ ਜਿਹੜੇ ਪਹਾੜੀਏ ਅੱਜ ਕਸਮਾਂ ਖਾ ਰਹੇ ਨੇ, ਆ ਜਿਹੜੇ ਤੁਰਕ ਕਸਮਾਂ ਖਾ ਰਹੇ ਨੇ, ਇਹ ਬੜੇ ਵੱਡੇ ਛਲੀਏ ਨੇ, ਤੁਸੀਂ ਨਹੀਂ ਜਾਣਦੇ ਇਹਨਾਂ ਬਾਰੇ, ਇਹ ਬੜੇ ਛਲੀਏ ਨੇ, ਇਹ ਬੜੇ ਵੱਡੇ ਭਾਰੀ ਕਪਟੀ ਦੰਭੀ ਤੇ ਪਖੰਡੀ ਹਨ।
ਗੁਜਰੇ ਬੁਰਾ ਤੁਮਾਰੇ ਸਿਰ ਪਰ।
ਜੇ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਜਾਓਗੇ ਨਾ ਇਹਨਾਂ ਦੇ ਆਖੇ ਲੱਗ ਕੇ, ਤੇ ਤੁਹਾਡੇ ਸਿਰ ਦੇ ਉੱਤੇ ਬੜੀ ਬੁਰੀ ਮਾਰ ਪੈਣੀ ਹੈ ਇਹਨਾਂ ਦੀ, ਤੁਹਾਡੇ ਸਿਰ ਦੇ ਉੱਤੇ। ਆਹ ਤਾਂ ਭੁੱਖ ਦਾ ਦੁੱਖ ਤੁਸੀਂ ਕੁਝ ਦਿਨ ਝੱਲ ਲਓਗੇ, ਪਰ ਜਦੋਂ ਬਾਹਰ ਜਾਓਗੇ ਇਹਨਾਂ ਦੀ ਮਾਰ ਇਹੋ ਜਿਹੀ ਲੱਖਾਂ ਦੇ ਹਿਸਾਬ ਨਾਲ ਘੇਰਾ ਪਾਈ ਬੈਠੇ ਨੇ, ਤੇ ਬੜੀ ਭਿਆਨਕ ਮਾਰ ਹੋਵੇਗੀ। ਫਿਰ ਪ੍ਰਾਣ ਨਹੀਂ ਬਚਣਗੇ, ਫਿਰ ਜ਼ਿੰਦਗੀ ਨਹੀਂ ਬਚੇਗੀ। ਸਿੱਖੋ, ਮੈਂ ਤੁਹਾਡੇ ਭਲੇ ਦੀ ਗੱਲ ਕਹਿ ਰਿਹਾ ਹਾਂ।
ਜਹੋਂ ਬਚਾਵਨ ਤਿਸ ਤੇ ਹਿਤ ਧਰ।
ਤੁਹਾਡੇ ਸਿਰ ਦੇ ਉੱਤੇ ਫਿਰ ਬੁਰੀ ਮਾਰ ਪਵੇਗੀ ਨਾ ਦੁਸ਼ਮਣਾਂ ਦੀ, ਦੋਖੀਆਂ ਦੀ, ਜੇ ਤੁਸੀਂ ਇਹਨਾਂ ਦਾ ਆਖਾ ਮੰਨ ਕੇ ਜਾਂਦੇ ਹੋ। ਇਸ ਕਰਕੇ ਮੈਂ ਤੁਹਾਡੀ ਰੱਖਿਆ ਕਰਨਾ ਚਾਹੁੰਦਾ ਹਾਂ, ਮੈਂ ਇਹਨਾਂ ਦੋਖੀਆਂ ਦੁਸ਼ਮਣਾਂ ਤੋਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ।
ਕਿਤਕ ਕਾਲ ਇਮ ਔਰ ਬਿਤਾਵੋ।
ਤੁਸੀਂ ਕੁਝ ਸਮਾਂ ਹੋਰ ਇਸੇ ਤਰ੍ਹਾਂ ਬਤੀਤ ਕਰ ਲਓ, ਕੁਝ ਸਮਾਂ ਹੋਰ ਇਸੇ ਤਰ੍ਹਾਂ ਰਹਿ ਲਵੋ।
ਉਨ ਮਨ ਪਾਵਤ ਭੋਜਨ ਖਾਵੋ।
ਫਿਰ ਤੁਸੀਂ ਬਾਅਦ ਵਿੱਚ ਭਾਵੇਂ ਮਨ ਭਾਉਂਦਾ ਭੋਜਨ ਛਕ ਲਿਆ ਜੇ, ਮਨ ਭਾਉਂਦਾ ਖਾਣ ਨੂੰ ਤੁਹਾਨੂੰ ਪ੍ਰਾਪਤ ਹੋ ਜਾਵੇਗਾ।
ਬਾਸੁਰ ਬੀਸ ਕੇ ਬਸੋ ਉਨੀਸ।
ਮਹਾਰਾਜ ਜੀ ਕਹਿੰਦੇ ਚਲੋ ਜੇ ਬਹੁਤਾ ਸਮਾਂ ਨਹੀਂ ਤੁਸੀਂ ਕੱਢਦੇ ਤੋ 20 ਦਿਨ ਹੀ ਕੱਢ ਲਓ ਸਿੱਖੋ, 20 ਦਿਨ ਹੋਰ ਟਿਕ ਜਾਓ। ਜਿੱਥੇ ਇੰਨੇ ਮਹੀਨੇ ਟਿਕੇ ਹੋ ਉੱਥੇ ਕੇਵਲ 20 ਦਿਨ ਹੋਰ ਟਿਕ ਜਾਓ। ਚਲੋ ਜੇ 20 ਦਿਨ ਨਹੀਂ ਟਿਕਦੇ ਤਾਂ 19 ਦਿਨ ਹੀ ਟਿਕ ਜਾਓ। ਮਹਾਰਾਜ ਸੱਚੇ ਪਾਤਸ਼ਾਹ ਬਾਰ ਬਾਰ ਕਹਿ ਰਹੇ ਨੇ, ਮੇਰੇ ਸਾਹਿਬ ਜੂ ਇਹ ਸੋਝੀ ਹੈ ਕਿ ਬਾਹਰ ਜਦੋਂ ਜਾਣਗੇ ਤੇ ਇਹਨਾਂ ਨੇ ਹਮਲਾ ਕਰਨਾ, ਬੜਾ ਨੁਕਸਾਨ ਹੋਵੇਗਾ ਸਿੱਖਾਂ ਦਾ। ਇਹ ਗੁਰਦੇਵ ਜਾਣਦੇ ਸਨ, ਇਸੇ ਕਰਕੇ ਬਾਰ ਬਾਰ ਰੋਕ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਸੀ ਕਿ ਹੋਣੀ ਇਸ ਤਰ੍ਹਾਂ ਵਰਤਣੀ ਹੈ, ਪਰ ਹੋਣੀ ਬੜੀ ਪ੍ਰਬਲ ਹੁੰਦੀ ਹੈ, ਇਹ ਵੀ ਗੁਰਦੇਵ ਨੇ ਵਿਖਾਉਣਾ ਸੀ। ਹੁਣ ਜਦੋਂ ਵਰਤਣੀ ਹੈ ਉਹਨੇ ਵਰਤ ਕੇ ਰਹਿਣਾ ਹੁੰਦਾ। ਮਹਾਰਾਜ ਜੀ ਕਹਿੰਦੇ ਚਲੋ ਜੇ 20 ਦਿਨ ਨਹੀਂ ਟਿਕਦੇ ਤਾਂ 19 ਦਿਨ ਹੀ ਹੋਰ ਟਿਕ ਜਾਓ, ਕੇਵਲ 19 ਦਿਨਾਂ ਦਾ ਸਮਾਂ ਸਾਨੂੰ ਹੋਰ ਦੇ ਦਿਓ।
ਕਹਿ 18 ਸਿਮਰੋ ਜਗਦੀਸ਼।
ਚਲੋ ਜੇ 19 ਦਿਨ ਵੀ ਨਹੀਂ ਰਹਿਣਾ ਤੇ 18 ਦਿਨ ਹੀ ਰਹਿ ਜਾਓ। ਮਹਾਰਾਜ ਜੀ ਹੋਰ ਵੀ ਘਟਾ ਰਹੇ ਨੇ ਦਿਨ, ਕਹਿੰਦੇ ਜੇ 19 ਦਿਨ ਨਹੀਂ ਰਹਿਣਾ ਤੇ 18 ਦਿਨ ਹੋਰ ਭਜਨ ਕਰ ਲਓ। ਇਹ ਸਮਝ ਲਓ ਵੀ 18 ਦਿਨ ਦੀ ਹੋਰ ਤਪੱਸਿਆ ਹੈ, ਜਿੱਥੇ ਇੰਨੇ ਮਹੀਨਿਆਂ ਦੀ ਤਪੱਸਿਆ ਘਾਲਣਾ ਤੁਸੀਂ ਘਾਲੀ ਹੈ, ਉੱਥੇ 18 ਦਿਨ ਹੋਰ ਬਹਿ ਕੇ ਇੱਥੇ ਜਗਤ ਦੇ ਈਸ਼ ਪਰਮੇਸ਼ਰ ਦਾ ਭਜਨ ਕਰ ਲਓ।
ਕਿਦੋਂ ਸਪਤ ਦਸ ਖੋੜ ਸਰੋ।
ਜੇ 18 ਦਿਨ ਨਹੀਂ ਰਹਿ ਸਕਦੇ ਤਾਂ ਘੱਟੋ ਘੱਟ 17 ਦਿਨ ਹੀ ਰਹਿ ਜਾਓ, 17 ਵੀ ਨਹੀਂ ਰਹਿੰਦੇ ਤੇ 16 ਦਿਨ ਹੀ ਰਹਿ ਜਾਓ। ਸਿੱਖੋ, ਖੋੜਸ ਕਹਿੰਦੇ ਨੇ 16 ਨੂੰ, ਮਹਾਰਾਜ ਕਹਿੰਦੇ 16 ਦਿਨ ਤਾਂ ਅਟਕ ਸਕਦੇ ਹੋ, 16 ਦਿਨ ਹੀ ਰਹਿ ਜਾਓ ਭਾਈ ਸਿੱਖੋ, ਜੇ ਜ਼ਿਆਦਾ ਦਿਨ ਨਹੀਂ ਰਹਿ ਸਕਦੇ।
ਕਹਿ 10 ਪੰਚ ਥਿਰੋ ਸੁਖ ਲਹੋ।
ਜੇ 16 ਦਿਨ ਵੀ ਨਹੀਂ ਅਟਕਣਾ ਤੇ 15 ਦਿਨ ਅਟਕ ਜਾਓ। ਮਹਾਰਾਜ ਜੀ ਕਹਿੰਦੇ 15 ਦਿਨ ਦਾ ਸਮਾਂ ਹੋਰ ਦੇ ਦਿਓ।
ਇਤਨੇ ਦਿਨ ਮੈਂ ਦੋਨੋ ਲੋਕ।
ਜੇ ਤੁਸੀਂ 15 ਦਿਨ ਵੀ ਦੇ ਦਿਓ ਹੋਰ, 15 ਦਿਨ ਹੋਰ ਰੁਕ ਜਾਓ ਤੇ ਇਹਨਾਂ 15 ਦਿਨਾਂ ਵਿੱਚ ਸਿੱਖੋ ਮੈਂ ਤੁਹਾਡੇ ਦੋਵੇਂ ਲੋਕ ਸਵਾਰ ਦਿਆਂਗਾ। ਕਿਉਂਕਿ ਸਤਿਗੁਰੂ ਜੀ ਇਹ ਜੋ ਕਹਿ ਰਹੇ ਨੇ ਵੀ ਇੰਨੇ ਦਿਨ ਹੀ ਅਟਕ ਜਾਓ, ਕਿਉਂਕਿ ਬਾਹਰ ਜਿਹੜੇ ਤੁਰਕ ਤੇ ਪਹਾੜੀ ਸਨ ਉਹ ਵੀ ਤੰਗ ਸਨ, ਹੁਣ 1 ਦਿਨ 2 ਦਿਨ ਕੱਟਣੇ ਉਹਨਾਂ ਲਈ ਮੁਸ਼ਕਲ ਸੀ, ਇਸੇ ਕਰਕੇ ਉਹ ਬਾਰ ਬਾਰ ਮਿੰਨਤਾਂ ਕਰ ਰਹੇ ਨੇ, ਤੰਗੀ ਉਹਨਾਂ ਨੂੰ ਵੀ ਸੀ ਬਾਹਰ। ਮਹਾਰਾਜ ਜੀ ਜਾਣਦੇ ਸਨ ਵੀ ਜੇ 2-4 ਦਿਨ 5-7 ਦਿਨ ਹੋਰ ਬੀਤ ਜਾਣ ਤੇ ਇਹਨਾਂ ਨੇ ਆਪੇ ਚਲਿਆ ਜਾਣਾ ਘੇਰਾ ਚੁੱਕ ਕੇ, ਔਰ ਜੰਗ ਖਤਮ ਹੋ ਜਾਣਾ, ਮਾਹੌਲ ਸ਼ਾਂਤ ਹੋ ਜਾਣਾ, ਇਹ ਗੁਰਦੇਵ ਨੂੰ ਪਤਾ ਸੀ। ਪਰ ਸਿੰਘ ਅਟਕੇ ਹੋਏ ਸਨ, ਆਪਣੇ ਨਿਰਣੇ ਦੇ ਉੱਤੇ ਪੂਰੇ ਭੁੱਖ ਦੇ ਦੁੱਖ ਕਰਕੇ ਨਹੀਂ ਬਾਦ ਆਏ, ਫਿਰ ਹੋਣੀ ਵੀ ਤੋਂ ਇਸੇ ਤਰ੍ਹਾਂ ਵਰਤਣੀ ਸੀ, ਖੇਡ ਹੀ ਪਰਮਾਤਮਾ ਦੀ ਇਸੇ ਤਰ੍ਹਾਂ ਵਰਤਣੀ ਸੀ, ਹੁਕਮ ਤਾਂ ਕਲਗੀਧਰ ਦਾ ਹੀ ਵਰਤ ਰਿਹਾ। ਮਹਾਰਾਜ ਜੀ ਕਹਿੰਦੇ 15 ਦਿਨ ਹੀ ਅਟਕ ਜੋ ਸਿੱਖੋ, ਇਹਨਾਂ 15 ਦਿਨਾਂ ਦੇ ਵਿੱਚ ਮੈਂ ਤੁਹਾਡਾ ਲੋਕ ਤੇ ਪਰਲੋਕ ਸਵਾਰ ਦਿਆਂਗਾ।
ਕਰੋ ਸੁਧਾਰਨ ਮੇਟੋ ਸ਼ੋਕ।
ਮੈਂ ਤੁਹਾਡਾ ਲੋਕ ਪਰਲੋਕ ਸੁਧਾਰ ਦਿਆਂਗਾ ਔਰ ਤੁਹਾਡੇ ਸ਼ੋਕ ਮਿਟਾ ਦਿਆਂਗਾ, ਕੇਵਲ 15 ਦਿਨ ਹੀ ਰਹਿ ਜਾਓ, ਟਿਕ ਜਾਓ।
ਪੁੰਨ ਸਿੱਖ ਕਹੇ ਸੁਣੋ ਗੁਰ ਪੂਰੇ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਸੁਣ ਕੇ ਅੱਗੋਂ ਸਿੱਖ ਬੋਲੇ, ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗੇ, ਹੇ ਪੂਰਨ ਸਤਿਗੁਰੂ ਗਰੀਬ ਨਿਵਾਸ ਜੀ,
ਅਬ ਤੋਂ ਨਿਕਸਨ ਬਣੇ ਜ਼ਰੂਰੇ।
ਕਹਿੰਦੇ ਨਹੀਂ ਮਹਾਰਾਜ, ਹੁਣ ਨਹੀਂ ਅਸੀਂ ਰੁਕ ਸਕਦੇ, ਹੁਣ ਤਾਂ ਸਾਡਾ ਇੱਥੋਂ ਨਿਕਲਣਾ ਹੀ ਬਣਦਾ ਹੈ, ਹੁਣ ਤਾਂ ਅਸੀਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਹੀ ਜਾਵਾਂਗੇ।
ਇੱਕ ਦਿਵਸ ਵੀ ਬਸਿਓ ਨਾ ਜਾਈ।
ਮਹਾਰਾਜ ਤੁਸੀਂ 15 ਦਿਨ ਕਹਿੰਦੇ ਹੋ ਰਹਿਣ ਨੂੰ, ਸਾਡੇ ਕੋਲੋਂ ਤਾਂ ਹੁਣ ਇੱਕ ਦਿਨ ਵੀ ਨਹੀਂ ਰਿਹਾ ਜਾਂਦਾ, ਅਸੀਂ ਇੱਕ ਦਿਨ ਵੀ ਨਹੀਂ ਹੁਣ ਰਹਿ ਸਕਦੇ।
ਨਿਕਸਨ ਕੋ ਚਾਤ ਸਮੁਦਾਈ,
ਅਸੀਂ ਸਾਰੇ ਇੱਥੋਂ ਨਿਕਲ ਕੇ ਜਾਣਾ ਚਾਹੁੰਦੇ ਹਾਂ, ਸਾਰੇ ਇੱਥੋਂ ਛੱਡ ਕੇ ਜਾਣਾ ਚਾਹੁੰਦੇ ਹਾਂ ਕਿਲੇ ਨੂੰ।
ਵਿਆਕੁਲ ਪਏ ਛੁਦਤ ਤ੍ਰਿਤਹਾਰਾ,
ਮਹਾਰਾਜ ਭੁੱਖ ਦੇ ਨਾਲ ਇੰਨੇ ਜ਼ਿਆਦਾ ਬੇਬਲ ਤੇ ਵਿਆਕੁਲ ਹੋ ਗਏ ਹਾਂ ਕਿ ਹੁਣ ਸਾਡੇ ਚ ਧੀਰਜ ਨਹੀਂ ਰਿਹਾ, ਹੁਣ ਅਸੀਂ ਧੀਰਜ ਨਹੀਂ ਰੱਖ ਸਕਦੇ, ਸਾਡੇ ਅੰਦਰ ਧੀਰਜ ਨਹੀਂ ਟਿਕਿਆ।
ਸ਼ਤਰਨ ਸਨ ਲੜ ਕੀਓ ਅਖਾਰਾ,
ਦੁਸ਼ਮਣਾਂ ਨਾਲ ਲੜ ਕੇ ਹੁਣ ਤੱਕ ਜਿੰਨਾ ਜੰਗ ਅਸੀਂ ਲੜ ਸਕਦੇ ਸੀ ਜ਼ੋਰ ਲਾ ਕੇ ਲੜੇ ਹਾਂ।
ਹਾਰ ਪਰੇ ਮੂਰਖ ਚੱਖ ਮਾਰ,
ਮਹਾਰਾਜ ਜਿਹੜੇ ਮੂਰਖ ਨੇ ਹਾਰ ਪਏ ਨੇ ਬਾਹਰ ਵਿੱਚ ਚੱਖ ਮਾਰ ਕੇ।
ਯਾ ਤੇ ਕਰੇ ਸਪਤ ਉਧਾਰ,
ਮਹਾਰਾਜ ਸਾਡੇ ਤੋਂ ਹਾਰ ਗਏ ਨੇ ਤੁਰਕ ਤੇ ਪਹਾੜੀਏ, ਇਸੇ ਕਰਕੇ ਤੇ ਹੁਣ ਸੋਹਾਂ ਖਾਂਦੇ ਮਿੰਨਤਾਂ ਕਰਦੇ ਨੇ ਵੀ ਛੱਡ ਕੇ ਚਲੇ ਜਾਓ ਅਨੰਦਪੁਰ ਸਾਹਿਬ। ਮਹਾਰਾਜ ਅਸੀਂ ਜੰਗ ਲੜਿਆ ਇਹਨਾਂ ਨਾਲ, ਇਹ ਹਾਰ ਗਏ ਨੇ, ਇਹਨਾਂ ਤੁਰਕਾਂ ਤੇ ਪਹਾੜੀਆਂ ਨੇ ਹਾਰ ਮੰਨ ਲਈ ਹੈ, ਇਸੇ ਕਰਕੇ ਸਾਡੇ ਅੱਗੇ ਹਾਰੇ ਹੋਏ ਕਸਮਾਂ ਖਾ ਰਹੇ ਹਨ।
ਅਬ ਨਿਕਸਨ ਹੀ ਤੁਮ ਕੋ ਬਣੇ,
ਮਹਾਰਾਜ ਕੱਲਾ ਸਾਡਾ ਨਹੀਂ ਹੁਣ ਤਾਂ ਤੁਹਾਡਾ ਵੀ ਇੱਥੋਂ ਨਿਕਲਣਾ ਹੀ ਬਣਦਾ ਹੈ ਕਿ ਤੁਸੀਂ ਵੀ ਇਹ ਨਗਰ ਛੱਡ ਕੇ ਹੁਣ ਇੱਥੋਂ ਚਲੇ ਚਲੀਏ।
ਜਿਸ ਤੇਰਾ ਪ੍ਰਾਣ ਕੇ ਸਨੇ,
ਜਿਸ ਨਾਲ ਸਾਡੇ ਪ੍ਰਾਣ ਰਹਿ ਜਾਣ, ਸਾਡੀ ਜ਼ਿੰਦਗੀ ਰਹਿ ਜਾਵੇ।
ਪੁੰਨ ਗੁਰ ਕਹਿਓ ਪੰਚ ਦਸ਼ ਦਿਓਸਾ,
ਮਹਾਰਾਜ ਸੱਚੀ ਪਾਤਸ਼ਾਹ ਜੀ ਫਿਰ ਬੋਲੇ, ਕਹਿਣ ਲੱਗੇ, ਅੱਛਾ ਭਾਈ ਜੇ ਤੁਸੀਂ 15 ਦਿਨ ਨਹੀਂ ਰਹਿ ਸਕਦੇ,
ਜੇ ਨੈ ਰਹਤੇ ਧਾਰ ਭਰੋਸਾ,
ਅਸਾਂ ਤੁਹਾਡੇ ਕੋਲੋਂ 15 ਦਿਨਾਂ ਦਾ ਸਮਾਂ ਮੰਗਿਆ ਤੇ ਜੇ ਤੁਸੀਂ 15 ਦਿਨ ਵੀ ਆਪਣੇ ਮਨ ਚ ਭਰੋਸਾ ਧਾਰ ਕੇ ਨਹੀਂ ਠਹਿਰਦੇ,
14-13 ਦਵਾਦਸ਼ ਰਹੋ,
14 ਦਿਨ ਰਹਿ ਜਾਓ, 14 ਦਿਨ ਨਹੀਂ ਰਹਿੰਦੇ 13 ਦਿਨ ਰਹਿ ਜਾਓ, 13 ਦਿਨ ਨਹੀਂ ਰਹਿੰਦੇ 12 ਦਿਨ ਹੀ ਰਹਿ ਜਾਓ। ਮਹਾਰਾਜ ਜੀ ਹੋਰ ਘਟਾਈ ਜਾਂਦੇ ਦਿਨ ਕਿ 12 ਦਿਨ ਹੀ ਰਹਿ ਜਾਓ, ਇੰਨਾ ਸਮਾਂ ਹੀ ਕੱਟ ਲਓ।
ਪੁੰਨ ਮਨ ਪਾਵਤ ਸੁਖ ਸਭ ਲਓ,
ਫਿਰ ਤੁਹਾਨੂੰ ਮਨ ਭਾਉਂਦੇ ਸਾਰੇ ਸੁਖ ਮਿਲਣਗੇ, ਸਿੱਖੋ ਮੈਂ ਬਚਨ ਕਰਨਾ। ਜੇ ਤੁਸੀਂ ਸਾਡਾ ਬਚਨ ਮੰਨ ਕੇ 12 ਦਿਨ ਵੀ ਅਟਕ ਜਾਓ ਤੇ ਤੁਹਾਨੂੰ ਮਨ ਭਾਉਂਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਇਕਾਦਸ਼ 10-9 ਅਸ਼ਟ ਬਸੀ ਜੈ,
ਪਾਤਸ਼ਾਹ ਨੇ ਹੋਰ ਦਿਨ ਘਟਾਏ, ਹੋਰ ਦਇਆ ਵਿੱਚ ਆ ਗਏ, ਕਹਿੰਦੇ ਚਲੋ 12 ਨੀ 11 ਦਿਨ ਰਹਿ ਜਾਓ, 10 ਦਿਨ ਅਟਕ ਜਾਓ, 9 ਦਿਨ, 8 ਦਿਨ ਹੀ ਅਟਕ ਜਾਓ, ਸਿੱਖੋ 8 ਦਿਨਾਂ ਦਾ ਹੀ ਸਬਰ ਕਰ ਲਵੋ।
ਰਿਪ ਹਟ ਜਾਏ ਇਹਾਂ ਸੁਖ ਲੀਜੈ,
ਬਸ ਹੁਣ ਕੁਝ ਦਿਨਾਂ ਦੀ ਗੱਲ ਹੈ, ਦੁਸ਼ਮਣਾਂ ਨੇ ਸਾਰਿਆਂ ਨੇ ਹਟ ਜਾਣਾ, ਆ ਜਿਹੜਾ ਘੇਰਾ ਪਿਆ ਹੋਇਆ ਬਾਹਰ ਆਨੰਦਪੁਰ ਸਾਹਿਬ ਨੂੰ, ਇਹਨਾਂ ਸਾਰਿਆਂ ਨੂੰ ਹਟਣਾ ਪੈਣਾ, ਕਿੰਨਾ ਕੁ ਚਿਰ ਹੋਰ ਬੈਠਣਗੇ, ਹਟਣ ਨੂੰ ਤਿਆਰ ਬੈਠੇ ਨੇ, ਇਹ ਹੁਣ ਇਹ ਘੇਰਾ ਛੱਡ ਕੇ ਜ਼ਰੂਰ ਚਲੇ ਜਾਣਗੇ।
ਜੇ ਔਰ ਕਈ ਕਰੋ ਪਿਆਰੇ,
ਮਹਾਰਾਜ ਜੀ ਕਹਿੰਦੇ ਚਲੋ ਜੇ ਤੁਸੀਂ ਬਹੁਤੀ ਜਿੱਦ ਕਰਦੇ ਹੋ ਜਾਣ ਲਈ, ਬਹੁਤਾ ਅੰਤ ਕਰਦੇ ਹੋ,
ਸਪਤ ਦਿਵਸ ਲਿਓ ਧੀਰਜ ਧਾਰੇ,
ਸਿੱਖੋ ਕੇਵਲ 7 ਦਿਨ ਦਾ ਸਮਾਂ ਦੇ ਦਿਓ, 7 ਦਿਨਾਂ ਦਾ ਹੀ ਹੌਸਲਾ ਰੱਖ ਲਓ, ਜੇ ਬਹੁਤਾ ਨਹੀਂ 8-9 ਦਿਨ 10 ਦਿਨ ਨਹੀਂ ਮੰਨਦੇ, 7 ਦਿਨ ਹੀ ਮੰਨ ਜਾਓ, 7 ਦਿਨ ਹੀ ਪ੍ਰਵਾਨ ਕਰ ਲਓ, 7 ਦਿਨ ਹੋਰ ਸਬਰ ਕਰਕੇ ਬੈਠ ਜਾਓ।
ਅਬ ਨਿਕਸੇ ਹੋਏ ਗਜਬ ਗੁਜਾਰਨ,
ਕਿਉਂਕਿ ਜੇ ਹੁਣ ਤੁਸੀਂ ਨਿਕਲਦੇ ਹੋ ਤੇ ਖਾਲਸਾ ਜੀ ਬੜੀ ਗਜਬ ਗੁਜਰੇਗੀ, ਖਾਲਸਾ ਜੀ ਬੜਾ ਔਖਾ ਸਮਾਂ ਆਵੇਗਾ। ਮਹਾਰਾਜ ਜੀ ਇਸ਼ਾਰਾ ਕਰ ਰਹੇ ਨੇ ਕਿ ਜੇ ਹੁਣ ਤੁਸੀਂ ਜਿੱਦ ਕਰਕੇ ਨਿਕਲਦੇ ਹੋ ਤੇ ਸਾਡਾ ਪਰਿਵਾਰ ਵੀ ਖਿੰਡ ਜਾਣਾ, ਦੋਵਾਂ ਨੇ ਜੰਗ ਦੇ ਮੈਦਾਨ ਚ ਸ਼ਹੀਦ ਹੋਣਾ, ਦੋਨਾਂ ਨੇ ਸਰਹੰਦ ਦੀਆਂ ਨੀਹਾਂ ਚ ਚਿਣਿਆ ਜਾਣਾ, ਤੁਹਾਡੇ ਤੇ ਵੀ ਬੜੀ ਜ਼ਿਆਦਾ ਗਜਬ ਗੁਜ਼ਰਨੀ ਹੈ, ਕਈਆਂ ਨੇ ਸਰਸਾ ਦੇ ਪਾਣੀ ਚ ਰੁੜ ਜਾਣਾ ਸੀ। ਇਹ ਗੁਰਦੇਵ ਨੂੰ ਸਭ ਕੁਝ ਪਤਾ ਸੀ, ਇਸੇ ਕਰਕੇ ਕਹਿ ਰਹੇ ਨੇ, ਇਸ਼ਾਰਾ ਹੀ ਕਰ ਰਹੇ ਨੇ, ਸਿੱਖੋ ਬੜੀ ਗਜਬ ਗੁਜ਼ਰੇਗੀ, ਬੜਾ ਔਖਾ ਸਮਾਂ ਹੋਵੇਗਾ ਜੇ ਤੁਸੀਂ ਹੁਣ ਨਿਕਲਦੇ ਹੋ।
ਬਚੋ ਨਹੀਂ ਹੋਏ ਸਭਨ ਸੰਘਾਰਨ,
ਤੁਹਾਡੇ ਚੋਂ ਇੱਕ ਵੀ ਸਿੱਖ ਨਹੀਂ ਬਚੇਗਾ, ਸਭ ਦਾ ਸੰਘਾਰ ਹੋ ਜਾਏਗਾ, ਤੁਸੀਂ ਸਾਰੇ ਮਾਰੇ ਜਾਓਗੇ।
ਜਿਮ ਬਾਲਕ ਪਿਖ ਰੂਪ ਅਗਨ ਕੋ,
ਸਿੱਖੋ ਜਿਵੇਂ ਕੋਈ ਛੋਟਾ ਜਿਹਾ ਬੱਚਾ ਅੱਗ ਦਾ ਰੂਪ ਵੇਖ ਲੇ, ਅੱਗ ਬਲਦੀ ਹੋਵੇ ਨਾ, ਛੋਟਾ ਜਿਹਾ ਬੱਚਾ ਦੂਰ ਅੱਗ ਬਲਦੀ ਨੂੰ ਵੇਖ ਲਵੇ।
ਬਰਨ ਚੈਨ ਲਖੇ ਜਰਨ ਕੋ,
ਬੱਚੇ ਨੂੰ ਏਦਾਂ ਲੱਗਦਾ ਵੀ ਇਹ ਅੱਗ ਨਹੀਂ ਬੜੀ ਵਧੀਆ ਚੀਜ਼ ਆ, ਉਹ ਭੱਜ ਕੇ ਉਹਦੇ ਚ ਵੜਨ ਲੱਗਦਾ ਹੈ, ਤੇ ਭੱਜ ਕੇ ਉਹਦੇ ਵਿੱਚ ਵੜਨ ਲੱਗਦਾ, ਉਹਨੂੰ ਨੀ ਪਤਾ ਕਿ ਮੈਂ ਇਹਦੇ ਵਿੱਚ ਪੈ ਕੇ ਸੜ ਜਾਵਾਂਗਾ।
ਮਾਤਾ ਪਿਤਾ ਸੰਭਾਰਨ ਕਰੇ,
ਜਦੋਂ ਬੱਚਾ ਭੱਜ ਕੇ ਅੱਗ ਵੱਲ ਵਧਣ ਦਾ ਯਤਨ ਕਰਦਾ ਤੇ ਉਹਦੇ ਜਿਹੜੇ ਮਾਂ ਬਾਪ ਨੇ ਬੱਚੇ ਦੇ, ਉਹਨੂੰ ਰੋਕ ਲੈਂਦੇ ਨੇ, ਉਹਨੂੰ ਵਰਜ ਲੈਂਦੇ ਨੇ, ਉਸ ਅੱਗ ਦੇ ਵਿੱਚ ਸੜਨ ਤੋਂ ਰੋਕ ਲੈਂਦੇ ਹਨ।
ਵਰਜਤ ਪਕਰੇ ਬੀਚ ਨਾ ਪਰੇ,
ਔਰ ਉਹਨੂੰ ਜਾ ਕੇ ਵਰਜ ਲੈਂਦੇ ਨੇ, ਰੋਕ ਲੈਂਦੇ ਨੇ, ਕਿਤੇ ਸਾਡਾ ਬੱਚਾ ਅੱਗ ਦੇ ਵਿੱਚ ਨਾ ਜਾ ਪਵੇ, ਅੱਗ ਦੇ ਵਿੱਚ ਨਾ ਚਲਾ ਜਾਵੇ।
ਤਿਉਂ ਹਮ ਤੁਮਕੋ ਬੋ ਬਰ ਜੰਤੇ,
ਸਿੱਖੋ ਤੁਹਾਨੂੰ ਵੀ ਇਹ ਬਲਦੀ ਅੱਗ ਨਜ਼ਰ ਨਹੀਂ ਆਉਂਦੀ, ਤੁਹਾਨੂੰ ਵਧੀਆ ਦਿਸ ਰਿਹਾ, ਤੁਹਾਨੂੰ ਇਸ ਤਰ੍ਹਾਂ ਨਜ਼ਰ ਆ ਰਿਹਾ ਕਿ ਪਹਾੜੀਏ ਤੇ ਤੁਰਕ ਕਸਮਾਂ ਸੱਚੀਆਂ ਖਾ ਰਹੇ ਨੇ, ਪਰ ਸਾਨੂੰ ਪਤਾ ਕਿ ਬਲਦੀ ਅੱਗ ਹੈ, ਇਹਦੇ ਵਿੱਚ ਜਾਓਗੇ ਤੇ ਤੁਹਾਨੂੰ ਸੜਨਾ ਪਏਗਾ, ਇਸੇ ਕਰਕੇ ਅਸੀਂ ਤੁਹਾਡੇ ਮਾਂ ਤੇ ਬਾਪ ਹੋਣ ਦੇ ਨਾਤੇ ਤੁਹਾਨੂੰ ਵਰਜ ਰਹੇ ਹਾਂ, ਤੁਹਾਨੂੰ ਬਾਰ ਬਾਰ ਰੋਕ ਰਹੇ ਹਾਂ।
ਬੁਰਾ ਹੋਤ ਸਿਰ ਨਹੀਂ ਲਖੰਤੇ,
ਤੁਹਾਨੂੰ ਇਹ ਨਹੀਂ ਨਜ਼ਰ ਆ ਰਿਹਾ ਕਿ ਤੁਹਾਡਾ ਬਾਹਰ ਜਾਣ ਵਿੱਚ ਬੁਰਾ ਹੀ ਹੋਣਾ, ਨੁਕਸਾਨ ਹੀ ਹੋਣਾ, ਪਰ ਤੁਹਾਨੂੰ ਇਸ ਗੱਲ ਦੀ ਸੋਝ ਹੀ ਨਹੀਂ ਹੋ ਰਹੀ।
ਸੁਣ ਸਿੱਖ ਕਹੇ ਬੁਰਾ ਅਬਨਾਈ,
ਜਦੋਂ ਮਹਾਰਾਜ ਜੀ ਨੇ ਦੁਬਾਰਾ ਇਹ ਬਚਨ ਕਹੇ, ਸੁਣ ਕੇ ਸਿੱਖ ਇੰਨੇ ਜ਼ਿਆਦਾ ਧੀਰਜ ਹਾਰੀ ਬੈਠੇ ਸਨ, ਕਹਿੰਦੇ ਮਹਾਰਾਜ ਇਹਦੇ ਤੋਂ ਜ਼ਿਆਦਾ ਬੁਰਾ ਕੀ ਹੋਵੇਗਾ, ਕਿ ਡੇਢ ਮਹੀਨੇ ਤੋਂ ਭੁੱਖੇ ਬੈਠੇ, ਇਹਦੇ ਨਾਲੋਂ ਬੁਰਾ ਹੋਰ ਕੀ ਹੋਵੇਗਾ ਮਹਾਰਾਜ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ,
ਲਖੀਅਤ ਬੁਰਾ ਦੁਰਗ ਕੇ ਮਾਈ,
ਮਹਾਰਾਜ ਬੁਰਾ ਤਾਂ ਇਸ ਕਿਲੇ ਵਿੱਚ ਹੋ ਰਿਹਾ ਸਾਡਾ, ਕਿ ਸਾਡੇ ਕਈ ਸਾਥੀ ਭੁੱਖ ਦੇ ਨਾਲ ਹੀ ਮਾਰੇ ਗਏ ਹਨ।
ਅੰਨ ਬਿਨਾ ਸਗਰੇ ਮਰ ਜੈ,
ਅਸੀਂ ਜੇ ਬਚੇ ਹੋਏ ਹਾਂ ਤੇ ਸਾਡਾ ਵੀ ਅੰਨ ਤੋਂ ਬਿਨਾ ਨਾਸ ਹੋ ਜਾਣਾ, ਭੋਜਨ ਤੋਂ ਬਿਨਾਂ ਅਸੀਂ ਵੀ ਸਾਰੇ ਮਾਰੇ ਜਾਵਾਂਗੇ।
ਕਹਿ ਮਿਲ ਸ਼ਤਰੂ ਕਤਲ ਕਰਦੇ,
ਜਾਂ ਫਿਰ ਸਾਨੂੰ ਭੁੱਖ ਨਾਲ ਮਰਦਿਆਂ ਨੂੰ ਵੇਖ ਕੇ ਦੁਸ਼ਮਣਾਂ ਨੇ ਹਮਲਾ ਕਰਕੇ ਮਾਰ ਦੇਣਾ ਸਾਨੂੰ, ਉਹਨਾਂ ਨੇ ਹੱਲਾ ਕਰਕੇ ਸਾਨੂੰ ਮਾਰ ਮੁਕਾਉਣਾ ਹੈ।
ਦੋਨੋ ਮੈਂ ਤੇ ਇੱਕੋ ਹੋਏ ਜੈ,
ਮਹਾਰਾਜ ਨਾ ਦੋਹਾਂ ਵਿੱਚੋਂ ਇੱਕ ਤਾਂ ਹੋਵੇਗਾ ਹੀ, ਜਾਂ ਭੁੱਖ ਨਾਲ ਮਾਰੇ ਜਾਵਾਂਗੇ ਤੇ ਜਾਂ ਫਿਰ ਦੁਸ਼ਮਣ ਸਾਡੇ ਤੇ ਹਮਲਾ ਕਰਕੇ ਮਾਰ ਦੇਵੇਗਾ, ਇਹਨਾਂ ਦੋਹਾਂ ਵਿੱਚੋਂ ਇੱਕ ਤਾਂ ਸਾਨੂੰ ਪ੍ਰਵਾਨ ਕਰਨਾ ਹੀ ਪਵੇਗਾ, ਇੱਕ ਕੰਮ ਤਾਂ ਸਾਡੇ ਨਾਲ ਹੋਵੇਗਾ ਹੀ ਹੋਵੇਗਾ।
ਬਚੇ ਨਾ ਪੁੰਨ ਨਾ ਉਪਾਏ ਬਣੇ,
ਫਿਰ ਨੀ ਮਹਾਰਾਜ ਕੋਈ ਬਚਾ ਹੋਣਾ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਮੁੜ ਕੇ ਉਪਾ ਸੁਝਣਾ ਨਜ਼ਰ ਆਉਣਾ ਹੈ।
ਅਬ ਤੋਰਿਓ ਜਾਏ ਨੈ ਸਵਾਮੀ,
ਮਹਾਰਾਜ ਹੁਣ ਤਾਂ ਸਾਡੇ ਕੋਲੋਂ ਨਹੀਂ ਰਿਹਾ ਜਾਂਦਾ ਗਰੀਬ ਨਵਾਜ, ਹੁਣ ਨਹੀਂ ਅਸੀਂ ਰਹਿ ਸਕਦੇ।
ਲਖੋ ਖੇਦ ਅਬ ਅੰਤਰ ਜਾ,
ਮਹਾਰਾਜ ਹੁਣ ਬੜੇ ਦੁਖੀ ਆ ਅਸੀਂ, ਭੁੱਖ ਦੇ ਦੁੱਖ ਨਾਲ ਸਾਡੇ ਸਰੀਰ ਬਿਲਕੁਲ ਜੀਰਣ ਹੋ ਗਏ ਨੇ ਗਰੀਬ ਨਵਾਜ, ਅੰਤਰਯਾਮੀ ਹੁਣ ਨਹੀਂ ਅਸੀਂ ਰਹਿ ਸਕਦੇ, ਹੁਣ ਤਾਂ ਸਾਨੂੰ ਜਾਣਾ ਹੀ ਪਵੇਗਾ।
ਇਮ ਬੋਲਤ ਪੇ ਸਿੰਘ ਅਗਾਰੀ,
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਸਿੰਘ ਇਸ ਤਰ੍ਹਾਂ ਬੋਲੇ ਹਨ,
ਪੁਨ ਸ਼੍ਰੀ ਗੁਜਰੀ ਆਨ ਉਚਾਰੀ,
ਤੋ ਇੰਨੇ ਨੂੰ ਮਾਤਾ ਗੁਜਰੀ ਜੀ ਆ ਗਏ, ਉਹ ਵੀ ਆ ਕੇ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ,
ਹਟ ਨੈ ਗਹੋ ਪੁੱਤਰ ਅਬ ਚਲੀਏ,
ਮਾਤਾ ਜੀ ਵੀ ਆ ਕੇ ਕਹਿਣ ਲੱਗੇ, ਪੁੱਤਰ ਜੀ ਹੁਣ ਹੱਠ ਨਾ ਕਰੋ, ਇਹ ਹੱਠ ਛੱਡ ਦਿਓ, ਆਪਾਂ ਇੱਥੋਂ ਤੁਰ ਚੱਲੀਏ, ਇੱਥੇ ਫਿਰ ਆ ਜਾਂਗੇ ਦੁਬਾਰਾ, ਆਪਾਂ ਹੁਣ ਇੱਕ ਵਾਰੀ ਇੱਥੋਂ ਉੱਠ ਕੇ ਤੁਰ ਚੱਲੀਏ।
ਹਿਪਤੇ ਵੈਰ ਤੁਰ ਤਈ ਠਿਲੀਏ,
ਦੁਸ਼ਮਣ ਤੋਂ ਬਾਹਰ ਛੇਤੀ ਆਪਾਂ ਨਿਕਲ ਕੇ ਤੁਰ ਚੱਲੀਏ, ਲੰਘ ਚੱਲੀਏ।
ਨਿਜ ਕੁਟੰਬ ਕੋ ਲਿਓ ਬਚਾਏ,
ਹੇ ਲਾਲ ਜੀ ਆਪਣਾ ਪਰਿਵਾਰ ਬਚਾ ਲਓ, ਇੱਥੋਂ ਚੱਲ ਕੇ ਆਪਣੇ ਟੱਬਰ ਨੂੰ ਬਚਾ ਲਵੋ।
ਭਾਈ ਬਾਤ ਔਰਤ ਕੀ ਆਏ,
ਹੁਣ ਤਾਂ ਅੰਤ ਦੀ ਗੱਲ ਹੋ ਪਈ ਹੈ, ਹੁਣ ਤਾਂ ਕੇਵਲ ਨਿਬੇੜੇ ਦੀ ਗੱਲ ਹੋ ਪਈ ਹੈ।
ਜਿਮ ਤੁਮਰੇ ਔਰ ਹੋਏ ਵਿਸ਼ਵਾਸਾ,
ਹੇ ਗੁਰੂ ਜੀ ਤੁਹਾਡੇ ਮਨ ਚ ਜਿਵੇਂ ਵਿਸ਼ਵਾਸ ਹੁੰਦਾ ਹੈ, ਤੁਸੀਂ ਇਹਨਾਂ ਤੇ ਜਿਵੇਂ ਵਿਸ਼ਵਾਸ ਕਰ ਸਕਦੇ ਹੋ।
ਤਥਾ ਸਪਤ ਕਰਵਾਓ ਅਨਾਸ਼ਾ,
ਉਸੇ ਤਰ੍ਹਾਂ ਦੀ ਕਸਮ ਇਹਨਾਂ ਕੋਲੋਂ ਚੁਕਵਾ ਲਓ, ਤੁਸੀਂ ਉਸੇ ਤਰ੍ਹਾਂ ਦੀ ਕਸਮ ਚੁੱਕਣ ਨੂੰ ਤਿਆਰ ਨੇ ਇਹ ਪਹਾੜੀਏ ਤੇ ਤੁਰਕ। ਜਿਵੇਂ ਤੁਹਾਨੂੰ ਯਕੀਨ ਆ ਜਾਏ, ਜਿਵੇਂ ਤੁਹਾਨੂੰ ਵਿਸ਼ਵਾਸ ਆ ਜਾਏ ਇਹਨਾਂ ਤੇ, ਉਸੇ ਤਰ੍ਹਾਂ ਦੀ ਕਸਮ ਤੁਸੀਂ ਇਹਨਾਂ ਕੋਲੋਂ ਚੁਕਵਾ ਲਓ।
ਮੈਂ ਕਹਿ ਦਿਓ ਨਿਰਪਤ ਤੇ ਵਿਪਰ,
ਮੈਂ ਵੀ ਕਹਿ ਦਿੱਤੀ ਹੈ ਇਹ ਗੱਲ ਇਹਨਾਂ ਨੂੰ ਕਿ ਜਿੰਨੇ ਹਿੰਦੂ ਰਾਜੇ ਰਾਜਪੁਤਾਨੇ ਦੇ ਪਹਾੜੀ ਰਾਜੇ ਬਾਹਰ ਬੈਠੇ ਨੇ, ਉਹ ਆਪਣੇ ਵੱਲੋਂ ਇੱਕ ਬ੍ਰਾਹਮਣ ਨੂੰ ਭੇਜਣ ਕਸਮ ਖਵਾ ਕੇ।
ਆਨੇ ਆਨ ਤੇਨ ਕੀ ਛਿਪਰ,
ਔਰ ਛੇਤੀ ਨਾਲ ਇੱਕ ਗਊ ਨਾਲ ਲੈ ਕੇ, ਔਰ ਆਪਣੇ ਠਾਕੁਰ ਜਿਨ੍ਹਾਂ ਦੀ ਉਹ ਪੂਜਾ ਕਰਦੇ ਨੇ ਉਹਨਾਂ ਨੂੰ ਨਾਲ ਲੈ ਕੇ ਕਸਮ ਖਾ ਕੇ ਇੱਕ ਬ੍ਰਾਹਮਣ ਆਵੇ।
ਸ਼ਾਹ ਦਿਸ਼ਾ ਤੇ ਸੈਯਦ ਆਵੇ,
ਔਰ ਉਧਰੋਂ ਬਾਦਸ਼ਾਹ ਔਰੰਗਜ਼ੇਬ ਵੱਲੋਂ ਇੱਕ ਸੈਯਦ ਆਵੇ, ਕਿਉਂਕਿ ਮੁਸਲਮਾਨਾਂ ਵਿੱਚ ਬ੍ਰਾਹਮਣਾਂ ਦਾ ਕੰਮ ਸੈਯਦ ਕਰਦੇ ਨੇ, ਸੈਯਦ ਚੱਲ ਕੇ ਆਵੇ ਤੇ ਉਹ ਕੁਰਾਨ ਦੀ ਕਸਮ ਖਾਵੇ।
ਸਿਰ ਪਰ ਐਦ ਕੁਰਾਨ ਉਠਾਵੇ,
ਉਹ ਆਪਣੇ ਸਿਰ ਦੇ ਉੱਤੇ ਕੁਰਾਨ ਰੱਖ ਕੇ ਐਦਨਾਮਾ ਕਰਨ, ਉਸ ਵੇਲੇ ਸਿਰ ਤੇ ਕੁਰਾਨ ਰੱਖ ਕੇ ਅਹਿਦ ਕਰਨ।
ਕਿਤੋਂ ਧਰਮ ਠਾਨ ਤੇ ਬਾਰ,
ਇੰਨਾ ਭਾਰੀ ਧਰਮ ਉਹ ਕਰਨ ਨੂੰ ਤਿਆਰ ਨੇ ਲਾਲ ਜੀ, ਇੰਨਾ ਜ਼ਿਆਦਾ ਭਾਰੀ ਉਹ ਕਸਮਾਂ ਖਾਣ ਨੂੰ ਤਿਆਰ ਹਨ।
ਕਹਾਂ ਬਿਨਾ ਸ਼ੈਂਗੇ ਕਰ ਜਾਹਰ,
ਹੁਣ ਤੁਸੀਂ ਦੱਸੋ ਵੀ ਉਹਨਾਂ ਨੇ ਸਾਡਾ ਕੀ ਵਿਨਾਸ਼ ਕਰਨਾ ਬਾਹਰ, ਜੇ ਕਸਮਾਂ ਖਾਣ ਨੂੰ ਤਿਆਰ ਨੇ ਉਹ, ਉਹਨਾਂ ਸਾਡਾ ਹੁਣ ਕੀ ਨੁਕਸਾਨ ਕਰਨਾ ਜੇ ਆਪਾਂ ਬਾਹਰ ਜਾਵਾਂਗੇ।
ਅਬ ਤੋ ਬਨੇ ਬਾਤ ਮਨ ਪਾਈ,
ਹੇ ਲਾਲ ਜੀ ਹੁਣ ਤਾਂ ਮਨ ਭਾਉਣ ਦੀ ਗੱਲ ਹੋ ਰਹੀ ਹੈ, ਹੁਣ ਤਾਂ ਆਪਣੀ ਮਨ ਮਰਜ਼ੀ ਹੋ ਰਹੀ ਹੈ।
ਹੁਣ ਅਵਸਰ ਅਸ ਹੱਥ ਨਾ ਆਈ,
ਮੁੜ ਕੇ ਇਹੋ ਜਿਹਾ ਸਮਾਂ ਆਪਣੇ ਹੱਥ ਨਹੀਂ ਜੇ ਆਉਣਾ।
ਪ੍ਰਬਲ ਸ਼ਤਰੂ ਪੁਨ ਚੜ ਗੱਡ ਬਰੇ,
ਕਿਉਂਕਿ ਦੁਸ਼ਮਣ ਬੜਾ ਪ੍ਰਬਲ ਹੋ ਜਾਣਾ, ਫਿਰ ਉਹਨਾਂ ਨੇ ਹਮਲਾ ਕਰ ਦੇਣਾ ਕਿਲੇ ਦੇ ਉੱਤੇ। ਮਾਤਾ ਜੀ ਨੂੰ ਡਰਾਇਆ ਹੋਇਆ ਸੀ ਨਾ ਦੂਤਾਂ ਨੇ ਕਿ ਜੇ ਤੁਸੀਂ ਨਾ ਮੰਨੇ ਤੇ ਫਿਰ ਸਾਨੂੰ ਮਜਬੂਰਨ ਹਮਲਾ ਕਰਨਾ ਪਏਗਾ, ਪਰ ਸਤਿਗੁਰਾਂ ਨੂੰ ਪਤਾ ਸੀ ਵੀ ਹਮਲਾ ਕਰਨ ਜੋਗੇ ਨਹੀਂ ਹੋ। ਮਾਤਾ ਕਹਿੰਦੀ ਹੈ ਜੇ ਆਪਾਂ ਨਾ ਗਏ ਤੇ ਫਿਰ ਇਹ ਸਾਡੇ ਕਿਲੇ ਤੇ ਹਮਲਾ ਕਰ ਦੇਣਗੇ।
ਕਹੋ ਕੌਣ ਤਬ ਵਰਜਨ ਕਰੇ,
ਜਦੋਂ ਇਹ ਹਮਲਾ ਕਰਨਗੇ ਤੇ ਫਿਰ ਕੌਣ ਇਹਨਾਂ ਨੂੰ ਰੋਕੇਗਾ, ਕੌਣ ਇਹਨਾਂ ਨੂੰ ਵਰਜੇਗਾ।
ਬਹੁਤ ਬਿਸਤਰੀ ਬੇਬਸ ਹੋਏ,
ਹੁਣ ਤਾਂ ਬਹੁਤ ਜ਼ਿਆਦਾ ਭਾਰੀ ਬੇਬਸੀ ਹੋ ਗਈ ਹੈ ਲਾਲ ਜੀ।
ਇੱਕ ਛਿੰਨ ਮੈਂ ਮਾਰੇ ਸਭ ਕੋਏ,
ਇੱਥੇ ਤਾਂ ਹੁਣ ਇੱਕ ਛਿੰਨ ਦੇ ਵਿੱਚ ਸਾਰੇ ਮਾਰੇ ਜਾਣਗੇ ਜੇ ਇਸੇ ਤਰ੍ਹਾਂ ਫੌਜ ਆ ਗਈ ਹਮਲਾ ਕਰਕੇ।
ਜੇ ਤ੍ਰੀਮਤ ਨਿਜ ਹੱਥੇ ਕਟਾਰ,
ਤੇ ਬੰਦੇ ਸਾਰੇ ਮਾਰੇ ਜਾਣਗੇ, ਮੇਰੇ ਸਮਾਨ ਜਿੰਨੀਆਂ ਔਰਤਾਂ ਨੇ ਇੱਥੇ ਉਹ ਆਪਣੇ ਕਲੇਜਿਆਂ ਚ ਕਟਾਰਾਂ ਮਾਰ ਕੇ ਆਤਮ ਹੱਤਿਆ ਕਰਕੇ ਮਰ ਜਾਣਗੀਆਂ।
ਮਰ ਮਰ ਜਾਏ ਉਧਰ ਕੋ ਫਾਰ,
ਆਪਣੇ ਪੇਟ ਪਾੜ ਕੇ ਉਧਰ ਪਾੜ ਕੇ ਉਹ ਮਰ ਮਰ ਜਾਣਗੀਆਂ।
ਐਸੋ ਗਜਬ ਕਰਿਓ ਕਿਮ ਚਾਹੋ,
ਏ ਗੋਬਿੰਦ ਜੀ ਇਹੋ ਜਿਹਾ ਗਜਬ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ, ਇਹੋ ਜਿਹੇ ਹਾਲਾਤ ਤੁਸੀਂ ਕਿਉਂ ਬਣਾਉਣਾ ਚਾਹੁੰਦੇ ਹੋ।
ਨਰ ਤ੍ਰੀਏ ਮਰੇ ਆਪ ਕਿਆ ਲਹੋ,
ਜੇ ਸਾਰੇ ਬੰਦੇ ਇਸਤਰੀਆਂ ਮਰ ਗਏ ਤੁਹਾਨੂੰ ਕੀ ਮਿਲੇਗਾ, ਤੁਹਾਨੂੰ ਕੀ ਪ੍ਰਾਪਤ ਹੋਵੇਗਾ।
ਸੁਨ ਮਾਤਾ ਕੋ ਪੁਨ ਸਮਝਾਇਓ,
ਮਾਤਾ ਦੇ ਬਚਨ ਸੁਣ ਕੇ ਗੁਰੂ ਕਲਗੀਧਰ ਜੀ ਫੇਰ ਬੋਲੇ।
ਭੇਦ ਨ ਦੁਸ਼ਟਨ ਕੋ ਤੁਮ ਪਾਇਓ,
ਮਹਾਰਾਜ ਜੀ ਕਹਿੰਦੇ ਮਾਤਾ ਜੀ ਤੁਸੀਂ ਭੋਲੇ ਹੋ, ਤੁਸੀਂ ਇਹਨਾਂ ਦੁਸ਼ਮਣਾਂ ਦਾ ਭੇਤ ਨਹੀਂ ਪਾਇਆ, ਤੁਸੀਂ ਇਹਨਾਂ ਦੁਸ਼ਮਣਾਂ ਦਾ ਭੇਤ ਨਹੀਂ ਜਾਣਿਆ।
ਪ੍ਰਥਮ ਦਿਖਾਏ ਨਾ ਭਾਈ ਪ੍ਰਤੀਤ,
ਤੁਹਾਨੂੰ ਅਸੀਂ ਪਹਿਲਾਂ ਵਿਖਾ ਵੀ ਦਿੱਤਾ ਹੈ ਫਿਰ ਵੀ ਭਰੋਸਾ ਨਹੀਂ ਆਇਆ ਕਿ ਕਿਵੇਂ ਆਪਣੀਆਂ ਕਸਮਾਂ ਤੋੜਦੇ ਨੇ, ਇਹ ਤੁਹਾਨੂੰ ਪਹਿਲਾਂ ਅਸੀਂ ਵਿਖਾ ਵੀ ਚੁੱਕੇ ਹਾਂ, ਤੁਹਾਨੂੰ ਫਿਰ ਵੀ ਵਿਸ਼ਵਾਸ ਨਹੀਂ ਆਇਆ।
ਤਿੰਨ ਪਰ ਤਰੋ ਭਰੋਸਾ ਚੀਤ,
ਇਹਨਾਂ ਤੇ ਤੁਸੀਂ ਭਰੋਸਾ ਕਰਦੇ ਹੋ, ਇਹਨਾਂ ਮਲੇਛਾਂ ਦੇ ਉੱਤੇ ਭਰੋਸਾ ਕਰ ਰਹੇ ਹੋ।
ਜਿਸ ਕੁਟੰਬ ਕੋ ਚਹਿ ਬਚਾਇਓ,
ਸਾਡੇ ਬਚਨਾਂ ਤੇ ਯਕੀਨ ਨਹੀਂ ਕਰਦੇ, ਸਾਡੇ ਬਚਨਾਂ ਤੇ ਭਰੋਸਾ ਨਹੀਂ, ਉਹਨਾਂ ਤੇ ਤੁਹਾਨੂੰ ਯਕੀਨ ਆਉਂਦਾ। ਆਪਣੇ ਜਿਸ ਕੁਟੰਬ ਨੂੰ ਮਾਤਾ ਤੂੰ ਬਚਾਉਣਾ ਚਾਹੁੰਦੀ ਹੈ, ਆਪਣੇ ਜਿਸ ਟੱਬਰ ਨੂੰ ਤੂੰ ਬਚਾਉਣਾ ਚਾਹੁੰਦੀ ਹੈ।
ਕਿਮ ਸ਼ਤਰੂ ਛੋਰੇ ਮਿਲ ਜਾਇਓ,
ਜੇ ਤੁਸੀਂ ਬਾਹਰ ਜਾਓਗੇ ਤੇ ਇਹ ਦੁਸ਼ਮਣ ਭਲਾ ਤੁਹਾਡੇ ਕੁਟੰਬ ਨੂੰ ਛੱਡਣਗੇ, ਇਹ ਦੁਸ਼ਮਣ ਭਲਾ ਤੁਹਾਡੇ ਪਰਿਵਾਰ ਨੂੰ ਛੱਡਣਗੇ, ਇਹ ਨਹੀਂ ਹੋ ਸਕਦਾ।
ਬੁਰੀ ਹੋਣ ਸੋ ਭਲੀ ਪਰੇਖੀ,
ਤੇ ਬੁਰੀ ਹੋਣੀ ਜਿਹੜੀ ਤੁਸੀਂ ਭਲਾ ਸਮਝ ਰਹੇ ਹੋ ਨਾ, ਕਿ ਸਾਡਾ ਭਲਾ ਹੋਵੇਗਾ ਬਾਹਰ ਜਾ ਕੇ ਉਲਟਾ ਬੁਰਾ ਹੋਵੇਗਾ।
ਜਿਮ ਹੋਏ ਭਲੀ ਬੁਰੀ ਸੋ ਦੇਖੀ,
ਜਿਵੇਂ ਭਲੀ ਬੁਰੀ ਹੋਣੀ ਆ ਮਾਤਾ ਜੀ ਅਸੀਂ ਚੰਗੀ ਤਰ੍ਹਾਂ ਵੇਖ ਲਈ ਆ ਜਾਣ ਲਈ ਹੈ।
ਤੁਮ ਜਾਨੋ ਜਿਨ ਜਿਨ ਜਨ ਜਾਨਾ ਲਿਖੋ ਬਿਦਾਵਾ ਕਰੋ ਪਿਆਨਾ।
ਮਾਤਾ ਜੀ ਤੁਸੀਂ ਜਾਣੋ ਹੁਣ ਜਿਹਨੇ ਜਿਹਨੇ ਜਾਣਾ, ਪਰ ਜਿਸਨੇ ਵੀ ਜਾਣਾ ਉਹ ਹੁਣ ਸਾਨੂੰ ਬਿਦਾਵਾ ਲਿਖ ਕੇ ਚਲੇ ਜਾਓ। ਇਹ ਤੁਹਾਨੂੰ ਪਤਾ ਜਿੰਮੇਵਾਰੀ ਤੁਹਾਡੀ ਹੈ, ਜਿਸਨੇ ਜਾਣਾ ਉਹਦੀ ਜਿੰਮੇਵਾਰੀ ਤੁਹਾਡੀ, ਆਪਣੀ ਜਿੰਮੇਵਾਰੀ ਤੇ ਜਿਹਨੇ ਜਾਣਾ ਜਾਣ, ਸਾਡੀ ਕੋਈ ਜਿੰਮੇਵਾਰੀ ਨਹੀਂ ਹੈ। ਜਿਸਨੇ ਜਾਣਾ ਜਿੱਥੇ ਜਾਣਾ ਉਹ ਹੁਣ ਸਾਨੂੰ ਬਿਦਾਵਾ ਲਿਖ ਕੇ ਜਾਵੇ।
ਸਭ ਜਾਣੇ ਗੁਰ ਰਹੇ ਹਟਾਏ,
ਸਭ ਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਬਿਦਾਵਾ ਲਿਖ ਕੇ ਦਿਓਗੇ ਕਿ ਗੁਰੂ ਜੀ ਰੋਕਦੇ ਰਹੇ ਹਟਾਉਂਦੇ ਰਹੇ।
ਨੈ ਬਚਮਾਨੇ ਮਰੇ ਸੁਜਾਏ,
ਪਰ ਇਹਨਾਂ ਨੇ ਬਚਨ ਨਹੀਂ ਮੰਨਿਆ, ਬਾਹਰ ਜਾਣ ਤੋਂ ਰੋਕਿਆ ਸੀ ਗੁਰੂ ਜੀ ਨੇ ਤੇ ਬਚਨ ਨਾ ਮੰਨਣ ਕਰਕੇ ਇਹ ਮਾਰੇ ਗਏ ਨੇ। ਇੱਥੇ ਸਤਿਗੁਰੂ ਜੀ ਦੱਸਣਾ ਚਾਹੁੰਦੇ ਨੇ ਕਿ ਤੁਸੀਂ ਬਾਹਰ ਜਾਣਾ, ਪਰ ਬਾਹਰ ਜਾਣ ਦੇ ਵਿੱਚ ਬੜੇ ਵੱਡੇ ਭਾਰੇ ਦੁੱਖ ਨੇ, ਗੁਰੂ ਸਾਹਿਬ ਜੀ ਨੂੰ ਪਤਾ ਸੀ, ਪਰ ਇਹ ਨਹੀਂ ਰੁਕ ਰਹੇ, ਬਾਰ ਬਾਰ ਜਿੱਦ ਕਰਕੇ ਜਾਂਦੇ ਨੇ ਤੇ ਮਹਾਰਾਜ ਜੀ ਕਹਿੰਦੇ ਫਿਰ ਤੁਸੀਂ ਆਪਣੀ ਜਿੰਮੇਵਾਰੀ ਤੇ ਚਲੇ ਜਾਓ।
ਅਸ ਹਟ ਕੇ ਬਚ ਸੁਣ ਕਰ ਸਾਰੇ,
ਕਲਗੀ ਧਰ ਦੇ ਇਹ ਬਚਨ ਸਾਰਿਆਂ ਨੇ ਸੁਣੇ ਹਨ।
ਬੇਬਲ ਚਿੰਤਤ ਖਰੇ ਦੁਖਾਰੇ,
ਉਸ ਵੇਲੇ ਬੜੇ ਬੇਬਲ ਤੇ ਚਿੰਤਤ ਹੋ ਕੇ ਸਿੱਖ ਖੜੇ ਨੇ ਸਤਿਗੁਰਾਂ ਦੇ ਸਾਹਮਣੇ।
ਪੋਤਰ ਜੁਗਮ ਥੋਰੀ ਬੈਵਾਰੇ,
ਮਹਾਰਾਜ ਜੀ ਦੇ ਦੋ ਬੱਚੇ, ਦੋ ਪੋਤਰੇ ਮਾਤਾ ਗੁਜਰੀ ਦੇ ਛੋਟੇ ਨੇ, 7 ਸਾਲ ਤੇ 9 ਸਾਲ ਦੇ ਨੇੜੇ ਉਮਰ ਹੈ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਮਹਾਰਾਜ, ਉਹ ਹਾਲੇ ਛੋਟੇ ਹਨ।
ਸ਼੍ਰੀ ਗੁਜਰੀ ਚਿੱਤ ਕੋ ਅਤ ਪਿਆਰੇ,
ਮਾਤਾ ਗੁਜਰੀ ਨੂੰ ਆਪਣੇ ਪੋਤਰਿਆਂ ਨਾਲ ਬੜਾ ਹੀ ਪਿਆਰ ਹੈ, ਬੜਾ ਹੀ ਭਾਰੀ ਸਨੇਹ, ਛੋਟੇ ਪੋਤਰਿਆਂ ਨਾਲ ਜ਼ਿਆਦਾ ਹੀ ਲਗਾਵ ਹੈ।
ਨਿਸ਼ਚੇ ਕਰਤ ਸੰਗ ਇਨ ਲੈ ਕੇ,
ਮਨ ਵਿੱਚ ਸੋਚਦੇ ਨੇ ਮਾਤਾ ਗੁਜਰੀ ਜੀ, ਨਿਸ਼ਚਾ ਕਰਦੇ ਹਨ ਕਿ ਮੈਂ ਇਹਨਾਂ ਨੂੰ ਨਾਲ ਲੈ ਕੇ
ਕਰੋ ਬਚਾਵਨ ਪੁਰ ਨਿਕਸੇ ਕੈ,
ਮੈਂ ਆਨੰਦਪੁਰ ਸਾਹਿਬ ਚੋਂ ਨਿਕਲ ਕੇ ਇਹਨਾਂ ਨੂੰ ਬਚਾ ਲਵਾਂਗੀ। ਮਾਤਾ ਜੀ ਇਹ ਸੋਚ ਰਹੇ ਨੇ, ਪਰ ਇਹ ਨਹੀਂ ਸੀ ਪਤਾ ਕਿ ਆਨੰਦਪੁਰ ਸਾਹਿਬ ਚੋਂ ਇਹਨਾਂ ਨੂੰ ਲੈ ਕੇ ਜਾ ਕੇ ਆਉਣ ਵਾਲੇ ਸਮੇਂ ਵਿੱਚ ਇਹ ਨੀਹਾਂ ਚ ਚਿਣੇ ਜਾਣਗੇ। ਮਾਤਾ ਚਾਹੁੰਦੀ ਹੈ ਕਿ ਮੈਂ ਇਹਨਾਂ ਨੂੰ ਕੱਢ ਕੇ ਲੈ ਜਾਵਾਂਗੀ ਆਨੰਦਪੁਰ ਸਾਹਿਬ ਤੋਂ ਤੇ ਬਚਾ ਲਵਾਂਗੀ।
ਪਇਓ ਕਸ਼ਟ ਚਿਤ ਕਿਓ ਨ ਜਾਏ,
ਏਡਾ ਵੱਡਾ ਭਾਰੀ ਕਸ਼ਟ ਮਾਤਾ ਦੇ ਮਨ ਨੂੰ ਹੋਇਆ ਨਾ ਉਹ ਕਿਹਾ ਨਹੀਂ ਜਾ ਸਕਦਾ।
ਬੈਠੀ ਬੋਰ ਜਾਏ ਨਿਜ ਥਾਏ,
ਇਕੱਠੇ ਦੇ ਮਨ ਨਾਲ ਮਾਤਾ ਜੀ ਆਪਣੀ ਜਗ੍ਹਾ ਤੇ ਆ ਕੇ ਬੈਠ ਗਏ।
ਮਿਲ ਕਰ ਸਿੰਘ ਜਾਏ ਟਿਗ ਬੈਸੇ,
ਫਿਰ ਸਿੰਘ ਵੀ ਜਿਹੜੇ ਸਨ ਉਹ ਮਾਤਾ ਜੀ ਕੋਲ ਆ ਕੇ ਬੈਠ ਗਏ।
ਇੱਕ ਸੰਕਟ ਸਭ ਕੋ ਤੈਸੇ,
ਸਾਰਿਆਂ ਦਾ ਵੱਡਾ ਭਾਰੀ ਸੰਕਟ ਵੇਖ ਕਰਕੇ
ਮਾਤ ਬਿਲੋਚਨ ਤੇ ਜਲ ਜਾਵਤ,
ਮਾਤਾ ਗੁਜਰੀ ਜੀ ਦੇ ਤਾਂ ਵਿਰਾਗ ਵਿੱਚ ਨੇਤਰ ਹੀ ਭਰ ਆਏ ਹਨ।
ਬਾਰ ਬਾਰ ਪਹੁੰਚਤ ਦੁੱਖ ਪਾਵਤ,
ਬੜਾ ਭਾਰੀ ਦੁੱਖ ਮਾਤਾ ਜੀ ਆਪਣੇ ਹਿਰਦੇ ਚ ਮਨਾਉਂਦੇ ਹਨ, ਕੀ ਹੋਵੇਗਾ ਕੀ ਬਣੇਗਾ।
ਮਹਿਲ ਗੁਰੂ ਕੇ ਦੋਨੋ ਰੋਦਤ,
ਉਧਰ ਸਤਿਗੁਰਾਂ ਦੇ ਦੋਨੋ ਮਹਿਲ ਮਾਤਾ ਸਾਹਿਬ ਦੇਵਾਂ ਜੀ ਔਰ ਮਾਤਾ ਸੁੰਦਰੀ ਜੀ, ਉਹਨਾਂ ਦੇ ਵੀ ਨੇਤਰ ਭਰੇ ਹੋਏ ਨੇ।
ਬੈਠੀ ਸਾਸ ਸਮੀਪ ਅਮੋਦਤ,
ਉਹ ਵੀ ਆ ਕੇ ਆਪਣੀ ਸੱਸ ਮਾਤਾ ਗੁਜਰੀ ਜੀ ਦੇ ਕੋਲ ਬੈਠੇ ਹਨ।
ਤਿਵੇਂ ਵਿਆਕਲ ਸਿੰਘ ਵਿਸਾਲੇ,
ਉਸੇ ਤਰ੍ਹਾਂ ਜਿਹੜੇ ਸਿੰਘ ਸਨ ਉਹ ਵੀ ਵਿਆਕਲ ਹੋਏ ਬੈਠੇ ਨੇ, ਉਹਨਾਂ ਦੇ ਮਨ ਵਿੱਚ ਵੀ ਬੜੀ ਭਾਰੀ ਬੇਬਲਤਾਈ ਹੈ।
ਵਿਖੇ ਮਾਤ ਲੋਚਨ ਜਲ ਡਾਲੇ,
ਮਾਤਾ ਵੱਲ ਵੇਖਦੇ ਨੇ ਤੇ ਨੇਤਰਾਂ ਵਿੱਚੋਂ ਉਹਨਾਂ ਦੇ ਵੀ ਕਈ ਸਿੰਘਾਂ ਦੇ ਹੰਝੂ ਵਹਿੰਦੇ ਹਨ।
ਕੁਛ ਕਰ ਸਕੇ ਨਾ ਬਹੁ ਬਿਕੁਲਾਏ,
ਬੜੇ ਵਿਆਕੁਲ ਹੋਏ ਨੇ ਕੁਝ ਕਰ ਨਹੀਂ ਸਕਦੇ।
ਨਿਕਰਨ ਠੀਕ ਮਤੋ ਠਹਿਰਾਏ,
ਹੁਣ ਇਹਨਾਂ ਨੇ ਇਹੀ ਮਤਾ ਕੀਤਾ ਵੀ ਇੱਥੋਂ ਨਿਕਲ ਜਾਣਾ ਹੀ ਚੰਗਾ ਹੈ, ਉਹਨਾਂ ਨੂੰ ਬਸ ਇਹੀ ਰਸਤਾ ਸੁੱਝ ਰਿਹਾ ਕਿ ਇੱਥੋਂ ਨਿਕਲ ਜਾਣ ਵਿੱਚ ਹੀ ਸਾਡਾ ਭਲਾ ਹੈ।
ਸਤਿਗੁਰ ਹੋਏ ਬੈਠੇ ਮਤਵਾਲੇ,
ਪਰ ਸਤਿਗੁਰੂ ਗੁਰੂ ਕਲਗੀਧਰ ਜੀ ਆਪ ਮਤਵਾਲੇ ਹੋਏ ਬੈਠੇ ਹਨ।
ਹਿਤ ਅਨਹਿਤ ਨੈ ਸਕੇ ਕੁਡਾ, ਵਾਲੇ
ਉਹ ਇਹ ਨਹੀਂ ਵੇਖ ਰਹੇ ਵੀ ਕਾਹਦੇ ਵਿੱਚ ਹਿੱਤ ਹੈ ਤੇ ਕਾਹਦੇ ਵਿੱਚ ਅਨਹਿੱਤ ਹੈ ਇਹਦੀ ਵਿਚਾਰ ਨਹੀਂ ਕਰ ਰਹੇ।
ਇਨ ਹੱਠ ਰਣ ਕੋ ਮਨ ਮੈਂ ਤਾਰੇ
ਗੁਰੂ ਜੀ ਨੇ ਜੰਗ ਲੜਨ ਦਾ ਹੀ ਹੱਠ ਆਪਣੇ ਮਨ ਚ ਧਾਰਨ ਕੀਤਾ ਹੋਇਆ ਹੈ।
ਨਿਕਸਨ ਸਮੋ ਨਾ ਭਲੋ ਵਿਚਾਰੇ
ਹੁਣ ਇਥੋਂ ਨਿਕਲਣ ਦਾ ਭਲਾ ਸਮਾਂ ਇਹਦੀ ਗੁਰੂ ਜੀ ਵਿਚਾਰ ਨਹੀਂ ਕਰ ਰਹੇ।
ਬਾਰ ਬਾਰ ਪਛਤਾਵਤ ਮਾਤਾ
ਔਰ ਇਧਰ ਮਾਤਾ ਜੀ ਵੀ ਬਾਰ ਬਾਰ ਪਛਤਾਵਾ ਕਰ ਰਹੇ ਨੇ।
ਕਹਾ ਕਰਮ ਮਮ ਲਿਖਿਓ ਵਿਧਾਤਾ
ਮਾਤਾ ਜੀ ਪਛਤਾਉਂਦੇ ਮਨ ਚ ਕਹਿੰਦੇ ਵੇਖੋ ਵਿਧਾਤੇ ਨੇ ਮੇਰੇ ਕਿੱਦਾਂ ਦੇ ਕਰਮ ਲੇਖ ਲਿਖੇ ਨੇ।
ਸਭ ਤੇ ਪੂਰਬ ਮੈਂ ਕਿਮ ਮਰੋ
ਕਹਿੰਦੇ ਸਭ ਤੋਂ ਪਹਿਲਾਂ ਕਿਵੇਂ ਮੈਂ ਮਰਾਂ।
ਸੁਤ ਪੋਤਰਨ ਦੁੱਖ ਜੀਅਤ ਨਾ ਭਰੋ
ਕਹਿੰਦੇ ਸਭ ਤੋਂ ਪਹਿਲਾਂ ਮੈਂ ਮਰ ਜਾਵਾਂ ਤੇ ਚੰਗਾ ਮੈਂ ਆਪਣੇ ਪੁੱਤਰਾਂ ਪੋਤਰਿਆਂ ਦਾ ਦੁੱਖ ਕਿਵੇਂ ਵੇਖਾਂ।
ਸ਼੍ਰੀ ਬਾਬਾ ਨਾਨਕ ਸੁਖ ਕਰੋ ਸੰਕਟ ਪਰਿਓ ਅਦਕ ਸੋ ਹਰੋ।
ਹੇ ਗੁਰੂ ਨਾਨਕ ਸਾਹਿਬ ਕਿਰਪਾ ਕਰੋ ਤੁਸੀਂ ਹੁਣ ਆ ਜਿਹੜਾ ਸੰਕਟ ਪਿਆ ਹੋਇਆ ਇਹ ਸੰਕਟ ਦੂਰ ਕਰ ਦਿਓ।
ਸ਼੍ਰੀ ਦੇਵੀ ਮਾਤਾ ਸੁਖਦਾਤੀ
ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ
ਸੁਤ ਕੀ ਮਤ ਕੀ ਜੈ ਅਵਦਾਤੀ
ਮੇਰੇ ਪੁੱਤਰ ਨੂੰ ਸਦ ਬੁੱਧੀ ਪ੍ਰਦਾਨ ਕਰੋ ਕਿ ਉਹ ਸਾਡੀ ਗੱਲ ਮੰਨ ਜਾਣ। ਮਾਤਾ ਦੇ ਮਨ ਦੀ ਮਮਤਾ ਤੇ ਏਦਾਂ ਬੇਨਤੀਆਂ ਕਰ ਰਹੇ ਨੇ। ਇੰਨਾ ਜ਼ਿਆਦਾ ਬਿਬਲ ਹੋ ਗਏ ਨੇ ਕਿ ਹੁਣ ਨਜ਼ਰ ਨਹੀਂ ਪਿਆ ਆਉਂਦਾ ਕਿ ਕਲਗੀਧਰ ਆਪ ਪਰਮੇਸ਼ਰ ਨੇ। ਕਹਿੰਦੇ ਹੈ ਅਕਾਲ ਪੁਰਖ ਮੇਰੇ ਪੁੱਤਰ ਨੂੰ ਮਤ ਦਿਓ ਕਿ ਉਹ ਸਾਡੀ ਗੱਲ ਮੰਨ ਲੈਣ।
ਜਿਵੇਂ ਆਪਣੋ ਪਰਿਵਾਰ ਬਚਾਵੇ
ਜਿਵੇਂ ਉਹ ਆਪਣਾ ਪਰਿਵਾਰ ਬਚਾ ਲੈਣ ਆਪਣਾ ਟੱਬਰ ਕੁਟੰਬ ਬਚਾ ਲੈਣ।
ਸੋ ਪ੍ਰਕਾਰ ਇਨ ਕੋ ਫੁਰ ਆਵੇ
ਉਹੀ ਫੁਰਨਾ ਇਹਨਾਂ ਦੇ ਮਨ ਵਿੱਚ ਫੁਰ ਆਵੇ।
ਕਿਆ ਮੈਂ ਕਰੋ ਪੁੱਤਰ ਨੇ ਮਾਨੇ
ਮੈਂ ਹੁਣ ਕੀ ਕਰਾਂ ਮੇਰਾ ਕਿਹਾ ਤਾਂ ਮੇਰਾ ਪੁੱਤਰ ਨਹੀਂ ਪਿਆ ਮੰਨਦਾ।
ਕਹਾ ਦੇਵ ਹਮ ਗਤ ਕੋ ਠਾਨੇ
ਇਹ ਦੇਵ ਹੁਣ ਕਿਸ ਤਰ੍ਹਾਂ ਦੀ ਗਤ ਹੋਵੇਗੀ ਕੀ ਹੋਵੇਗਾ।
ਲਿਖੇ ਵਿਦਾਵਾ ਜੇ ਚੱਲ ਜਾਵੇ
ਜੇ ਅਸੀਂ ਵਿਦਾਵਾ ਲਿਖ ਕੇ ਚਲੇ ਜਾਂਦੇ ਹਾਂ
ਬਚੇ ਨਹੀਂ ਸੁਤ ਬਾਕ ਅਲਾਵੇ
ਉਹ ਵੀ ਪੁੱਤਰ ਨੇ ਕਹਿ ਦਿੱਤਾ ਵੀ ਜੇ ਵਿਦਾਵਾ ਲਿਖ ਕੇ ਵੀ ਜਾਂਦੇ ਹੋ ਤੇ ਬਚੋਗੇ ਨਹੀਂ ਤੁਸੀਂ ਉਹ ਵੀ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਡਾ ਬਚਾ ਨਹੀਂ ਹੋਣਾ।
ਜਿਉ ਕਿਉ ਕਹੋ ਸੱਚ ਜਿਨ ਕੇ
ਕਿਉਂਕਿ ਉਹਨਾਂ ਦਾ ਜਿਹੜਾ ਵੀ ਬਚਨ ਹੁੰਦਾ ਸੱਚ ਹੁੰਦਾ ਹੈ।
ਪਰਖੇ ਬਹੁਤ ਬਾਰ ਦ੍ਰਿਗੇਰਾ
ਇਹ ਮੈਂ ਕਈ ਵਾਰੀ ਪਰਖਿਆ ਤੇ ਕਈ ਵਾਰ ਆਪਣੀਆਂ ਅੱਖਾਂ ਨਾਲ ਵੇਖਿਆ ਹੈ।
ਰਹੇ ਦੁਰਗ ਮੈਂ ਨੀਕ ਨਸੋਈ
ਹੁਣ ਇੱਥੇ ਕਿਲੇ ਵਿੱਚ ਵੀ ਰਹੀਏ ਇਹ ਵੀ ਚੰਗਾ ਨਹੀਂ।
ਨਿਕਰਨ ਮਸਲਤ ਕਹਿ ਸਭ ਕੋਈ
ਹੁਣ ਤਾਂ ਇੱਥੋਂ ਨਿਕਲਣ ਦੀ ਸਲਾਹ ਹੋਣੀ ਚਾਹੀਦੀ। ਇਹੀ ਸਲਾਹ ਸਾਰੇ ਸਿੰਘ ਜਿਹੜੇ ਕੋਲ ਬੈਠੇ ਨੇ ਉਹ ਕਰ ਰਹੇ ਨੇ।
ਅਬ ਅਰਮਾਨ ਕਰੇ ਨਿਕਾਰਨ
ਹੁਣ ਤਾਂ ਗੁਰੂ ਜੀ ਮੰਨ ਲੈਣ ਤੇ ਚੰਗੀ ਗੱਲ ਹੈ ਕਿਉਂਕਿ ਦੁਸ਼ਮਣ ਮੰਨੇ ਹੋਏ ਨੇ ਔਰ ਉਹ ਸਾਨੂੰ ਇੱਥੋਂ ਬਾਹਰ ਕੱਢਣਾ ਚਾਹੁੰਦੇ ਹਨ।
ਹੁਣ ਹਟ ਜਾਏ ਘਰੇ ਵਿੱਚ ਮਾਰਨ
ਜੇ ਉਹ ਹਟ ਗਏ ਇਸ ਗੱਲ ਤੋਂ ਤੇ ਫਿਰ ਉਹ ਆ ਕੇ ਸਾਡੇ ਤੇ ਹਮਲਾ ਕਰਕੇ ਸਾਨੂੰ ਮਾਰਨਗੇ।
ਇਮਈ ਸਿੰਘ ਧਰੇ ਦੁਚਿਤਾਈ
ਇਹਦਾ ਮਾਤਾ ਦੇ ਮਨ ਚ ਵੀ ਇਹ ਦੁਚਿਤੀ ਉਧਰ ਸਿੰਘਾਂ ਦੇ ਮਨ ਵਿੱਚ ਵੀ ਇਹੀ ਦੁਚਿਤੀ ਚੱਲ ਰਹੀ ਹੈ।
ਚਾਹੇ ਵੈਰ ਗੁਰ ਤਜਿਓ ਨਾ ਜਾਈ
ਜਾਣਾ ਚਾਹੁੰਦੇ ਨੇ ਪਰ ਸਤਿਗੁਰਾਂ ਨੂੰ ਛੱਡ ਕੇ ਨਹੀਂ ਜਾ ਸਕਦੇ।
ਜਿਨ ਆਗੇ ਘਾਲਨ ਕੋ ਕਾਲ
ਕਹਿੰਦੇ ਜਿਨ੍ਹਾਂ ਦੇ ਅੱਗੇ ਅਸੀਂ ਘਾਲਣਾ ਘਾਲੀ ਹੈ
ਸੇਵਾ ਕਰਤੇ ਰਹੇ ਵਿਸਾਲ
ਜਿਨ੍ਹਾਂ ਦੀ ਹੁਣ ਤੱਕ ਅਸੀਂ ਸੇਵਾ ਕਰਦੇ ਰਹੇ ਹਾਂ।
ਜੁਗ ਲੋਕਨ ਕੇ ਜੋਨ ਸਹਾਈ
ਐਸੇ ਸਤਿਗੁਰੂ ਜਿਹੜੇ ਸਾਡੇ ਦੋਵਾਂ ਲੋਕਾਂ ਦੇ ਸਹਾਈ ਹਨ।
ਅਸ ਗੁਰ ਪੂਰਨ ਕਿਮ ਤਜ ਜਾਈ
ਐਸੇ ਪੂਰੇ ਸਤਿਗੁਰਾਂ ਨੂੰ ਅਸੀਂ ਕਿਵੇਂ ਛੱਡ ਕੇ ਜਾਈਏ ਕਿਵੇਂ ਤਿਆਗ ਕੇ ਜਾਈਏ।
ਗੁਰੂ ਸਮੇਂ ਇਸ ਹੱਠ ਕੋ ਤਾਰਾ
ਸਤਿਗੁਰੂ ਜੀ ਨੇ ਇਸ ਵੇਲੇ ਆਪਣੇ ਮਨ ਵਿੱਚ ਹੱਠ ਧਾਰਨ ਕੀਤਾ ਹੋਇਆ।
ਮੈਂ ਨਿਕਸੇ ਚੈ ਜੰਗ ਅਖਾੜਾ
ਨਿਕਲਦੇ ਨਹੀਂ ਪਏ ਇਥੋਂ ਜੰਗ ਦਾ ਅਖਾੜਾ ਰਚਣਾ ਚਾਹੁੰਦੇ ਹਨ।
ਮਿਲ ਸੋ ਦੋ ਸੈ ਮਸਲਤ ਕਰੇ
ਏਦਾਂ ਸੋ ਦੋ ਸੋ ਸਿੰਘਾਂ ਨੇ ਰਲ ਕੇ ਆਪਸ ਵਿੱਚ ਇਹ ਸਲਾਹਾਂ ਕੀਤੀਆਂ ਹਨ।
ਬਣੀ ਕਠਨਤਾ ਤੀਰ ਨ ਤਰੇ
ਬੜੀ ਔਖਿਆਈ ਬਣੀ ਧੀਰ ਧੀਰਜ ਨਹੀਂ ਪਿਆ ਰਹਿੰਦਾ ਸਿੰਘਾਂ ਦੇ ਮਨ ਵਿੱਚ।
ਸੁਦਾ ਕਸ਼ਟ ਵੱਡ ਜਾਏ ਨਾ ਚਾਲਾ,
ਭੁੱਖ ਦਾ ਦੁੱਖ ਇੰਨਾ ਡਾਢਾ ਹੈ ਖਾਲਸਾ ਜੀ ਜਿਹੜਾ ਚੱਲਿਆ ਨਹੀਂ ਜਾ ਰਿਹਾ।
ਅਬ ਲੋਕਾ ਟਿਓ ਕਾਲ ਦੁਖਾਲਾ,
ਕਹਿੰਦੇ ਹੁਣ ਤੱਕ ਬੜਾ ਭਾਰੀ ਦੁੱਖ ਦਾ ਸਮਾਂ ਕੱਟਿਆ ਹੈ।
ਨੀਠ ਨੀਠ ਕਿਮ ਰਹਿ ਗਏ ਪ੍ਰਾਣਾ,
ਕਿਵੇਂ ਨੀਠ ਨੀਠ ਕਰਕੇ ਸਾਡੇ ਪ੍ਰਾਣ ਬਚ ਗਏ ਹਨ।
ਰਿਓ ਨਾ ਜਾਏ ਅਬੇ ਗੱਡ ਥਾਨਾ,
ਪਰ ਜੇ ਹੁਣ ਕਿਲੇ ਵਿੱਚ ਰਹਾਂਗੇ ਸਾਡੇ ਕੋਲ ਰਿਹਾ ਨਹੀਂ ਜਾਣਾ।
ਅੰਨ ਬਿਨਾ ਤਰਸਾਏ ਕਨੇਰੇ,
ਅੰਨ ਤੋਂ ਬਿਨਾਂ ਅਸੀਂ ਤਰਸ ਗਏ ਹਾਂ, ਸਾਨੂੰ ਅੰਨ ਖਾਣ ਨੂੰ ਨਹੀਂ ਪ੍ਰਾਪਤ ਹੋਇਆ।
ਨੈ ਪ੍ਰਾਪਤ ਪੁਨ ਦਿੜ ਘੇਰੇ,
ਜੇ ਇੱਥੇ ਘੇਰੇ ਵਿੱਚ ਹੀ ਰਹਾਂਗੇ ਅੱਗੇ ਵੀ ਪ੍ਰਾਪਤ ਨਹੀਂ ਹੋਣਾ ਸਾਨੂੰ ਖਾਣ ਵਾਸਤੇ।
ਸਪਤ ਦਿਵਸ ਮੈਂ ਕਹਿੰਦੇ ਆਵੇ,
ਭਲਾ ਗੁਰੂ ਜੀ ਕਹਿੰਦੇ ਸੱਤ ਦਿਨ ਰਹਿ ਜੋ, ਸੱਤ ਦਿਨਾਂ ਚ ਕਿੱਥੋਂ ਆ ਜਾਏਗਾ ਇੱਥੇ ਜੇ ਇੰਨੇ ਮਹੀਨਿਆਂ ਵਿੱਚ ਨਹੀਂ ਆਇਆ, ਸੱਤ ਦਿਨਾਂ ਚ ਇੱਥੋਂ ਕਿੱਥੇ ਆ ਜਾਏਗਾ ਹੋਰ ਅੰਨ।
ਨਾਹਕ ਸਭ ਕੇ ਪ੍ਰਾਣ ਗੁਆਵੇ,
ਨਾਹਕ ਹੀ ਸਤਿਗੁਰੂ ਜੀ ਹੁਣ ਸਾਰਿਆਂ ਦੇ ਪ੍ਰਾਣ ਗਵਾਉਣਾ ਚਾਹੁੰਦੇ ਹਨ।
ਨਹੀਂ ਮਵਾਸਰੇ ਉਹ ਅਬ ਜਾ,
ਹੁਣ ਨਹੀਂ ਸਾਡੇ ਕੋਲੋਂ ਆਕੀ ਹੋ ਕੇ ਰਿਹਾ ਜਾਂਦਾ।
ਸ਼ੁੱਧਤ ਮਰੇ ਸਿੱਖ ਤੋਂ ਛੁਟਕਾਏ,
ਹੁਣ ਤਾਂ ਭੁੱਖ ਦੇ ਨਾਲ ਹੀ ਮਰਾਂਗੇ, ਜਾਂ ਇੱਥੋਂ ਨਿਕਲ ਜਾਈਏ ਤਾਂ ਬਚ ਸਕਦੇ ਹਾਂ।
ਨਾਹਕ ਲੜਨ ਮਰਨ ਅਬ ਇਹਾ,
ਹੁਣ ਤਾਂ ਬਿਨਾਂ ਗੱਲ ਤੋਂ ਇੱਥੇ ਲੜਨਾ ਮਰਨਾ ਹੋਵੇਗਾ।
ਸਤਿਗੁਰ ਕੇ ਔਰ ਆਏ ਨਾ ਕਾ,
ਪਤਾ ਨਹੀਂ ਗੁਰੂ ਜੀ ਦੇ ਮਨ ਵਿੱਚ ਸਾਡੀ ਇਹ ਕੋਈ ਗੱਲ ਕਿਉਂ ਨਹੀਂ ਆ ਰਹੀ।
ਸਭ ਜੇ ਨਿਕਸੇ ਚਲੇ ਗੇ ਚਾਉ,
ਜੇ ਸਾਰੇ ਅਸੀਂ ਨਿਕਲ ਕੇ ਰਾਹ ਤੇ ਟੁਰ ਜਾਈਏ।
ਰਹੇ ਹੈ ਦੁਰਗ ਰਹੇ ਹੈ ਗੁਰ ਦੁਰਗ ਕੇ ਮਾਂ,
ਤੇ ਫਿਰ ਗੁਰੂ ਜੀ ਇੱਥੇ ਕਿਲੇ ਵਿੱਚ ਰਹਿ ਕੇ ਕੀ ਕਰਨਗੇ।
ਚਲੇ ਸੰਗ ਹੀ ਇਮ ਬਨ ਆਵੇ,
ਇਹਨਾਂ ਨੂੰ ਤਾਂ ਸਾਡੇ ਨਾਲ ਹੀ ਚੱਲਣਾ ਚਾਹੀਦਾ, ਜਾਣਾ ਚਾਹੀਦਾ।
ਭਲੀ ਨਹੀਂ ਇਹ ਲਿਖਤ ਕਰਾਵੇ,
ਪਰ ਇਹ ਵੀ ਗੱਲ ਚੰਗੀ ਨਹੀਂ ਕਿ ਜਿਹੜੀ ਸਤਿਗੁਰੂ ਜੀ ਸਾਡੇ ਕੋਲੋਂ ਬਦਾਵਾ ਲਿਖਾਣਾ ਚਾਹੁੰਦੇ ਨੇ, ਲਿਖਤ ਕਰਾਣਾ ਚਾਹੁੰਦੇ ਨੇ।
ਸਿੱਖੀ ਬੀਜ ਜਾਏ ਜਗ ਮਾਈ,
ਤੇ ਜੇ ਅਸੀਂ ਲਿਖ ਕੇ ਦੇ ਦਿੱਤਾ ਤੇ ਸਾਡਾ ਸਿੱਖੀ ਦਾ ਬੀਜ ਚਲਾ ਜਾਏਗਾ।
ਨਿੰਦਾ ਹੋਏ ਅਮਰੀ ਜੈ ਕਾ,
ਹਰ ਥਾਂ ਤੇ ਸਾਡੀ ਭਾਰੀ ਨਿੰਦਾ ਹੋਵੇਗੀ।
ਚਲੇ ਨਿਕਸ ਪ੍ਰਭ ਬਿਨਾ ਲਿਖਾਏ,
ਜੇ ਸਤਿਗੁਰੂ ਜੀ ਇੱਥੋਂ ਸਾਡੇ ਤੋਂ ਬਿਨਾ ਲਿਖਾਇਆ ਇੱਥੋਂ ਨਿਕਲ ਚੱਲੀਏ,
ਸਭ ਹੀ ਸ਼ੁਭ ਕਾਰਜ ਬਣ ਜਾਏ,
ਤੇ ਸਾਡੇ ਸਾਰੇ ਸ਼ੁਭ ਕੰਮ ਬਣ ਸਕਦੇ ਨੇ ਗੁਰੂ ਸਾਹਿਬ ਸਾਡੇ ਕੋਲੋਂ ਨਾਂ ਲਿਖਵਾਉਣ।
ਲਿਖੋ ਬਿਦਾਵਾ ਚਲੋ,
ਨਹੀਂ ਤਾਂ ਫਿਰ ਕਹਿੰਦੇ ਜੇ ਨਹੀਂ ਮੰਨਦੇ ਗੁਰੂ ਜੀ ਤੇ ਫਿਰ ਬਿਦਾਵਾ ਲਿਖ ਕੇ ਦੇ ਚਲੋ।
ਜੀਵਤ ਰਹੋ ਫੇਰ ਕਬ ਮਿਲੋ,
ਕਹਿੰਦੇ ਫਿਰ ਜੀਵਦੇ ਰਹਾਂਗੇ ਤੇ ਦੁਬਾਰਾ ਆ ਕੇ ਮਿਲ ਲਾਂਗੇ ਗੁਰੂ ਜੀ ਨੂੰ, ਬਿਦਾਵਾ ਲਿਖ ਹੀ ਦੇਈਏ। ਇਹਨਾਂ ਨੇ ਕੁਝ ਸਿੰਘਾਂ ਨੇ ਏਦਾਂ ਵਿਚਾਰ ਕਰ ਲਈ, ਕਹਿੰਦੇ ਲਿਖ ਹੀ ਦੇਈਏ ਬਿਦਾਵਾ ਜੇ ਨਹੀਂ ਮੰਨਦੇ ਗੁਰੂ ਜੀ।
ਇਤਿਆਦਕ ਸਭ ਦੁਰਗ ਮਜਾਰਾ,
ਇਦਾਂ ਕਿਲੇ ਵਿੱਚ ਕਈ ਸਿੰਘਾਂ ਦੀਆਂ ਇਹ ਵਿਚਾਰਾਂ ਚੱਲ ਰਹੀਆਂ ਨੇ।
ਮਿਲ ਮਿਲ ਜੈ ਕੇ ਕਰੇ ਉਚਾਰਾ,
ਹਰ ਪਾਸੇ ਬੈਠੇ ਇਸ ਤਰ੍ਹਾਂ ਦੀਆਂ ਗੱਲਾਂ ਦਾ ਉਚਾਰਨ ਹੋ ਰਿਹਾ।
ਚਲਾ ਚਲੀ ਸਭ ਇਨ ਮੈਂ ਪਈ,
ਹੁਣ ਸਾਰਿਆਂ ਵਿੱਚ ਇਹੀ ਗੱਲ ਚੱਲ ਪਈ ਆ ਵੀ ਚਲਾ ਚਲੀ, ਤੁਰ ਚੱਲੀਏ, ਤੁਰ ਚੱਲੀਏ।
ਸ਼ੁੱਧਤ ਅਦਕ ਤੇ ਤੀਰ ਨਾ ਲਈ,
ਬੜੀ ਭਾਰੀ ਭੁੱਖ ਲੱਗੀ ਹੋਈ ਹੈ ਜਿਹਦੇ ਕਰਕੇ ਹੁਣ ਧੀਰਜ ਨਹੀਂ ਹੈ, ਇੰਨਾ ਧੀਰਜ ਡੋਲ ਗਿਆ ਤੇ ਹੁਣ ਕਈਆਂ ਨੇ ਬਿਦਾਵਾ ਲਿਖ ਕੇ ਦੇ ਹੀ ਦਿੱਤਾ ਸਤਿਗੁਰਾਂ ਨੂੰ, ਜਿਵੇਂ ਬਿਦਾਵਾ ਲਿਖ ਕੇ ਦੇ ਰਹੇ ਨੇ ਔਰ ਸਤਿਗੁਰੂ ਜੀ ਨਿਕਲਣ ਦੀ ਤਿਆਰੀ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।